होवै कोय। तिस ऊचे को जाने सोय, ये बड़े आप जाने आप आप, नानक नदरी करमी दात, ये बड़े आप जाने आप आप, नानक नदरी करमी दात। वाहिगुरु जी का खालसा, वाहिगुरु जी की फतेह। परम सत्कार योग सतगुरु जी दे पावन हजूर सशोभत सतसंग जियो। साहिब श्री गुरु नानक देव जी महाराज जपजी दी इस 24वीं पौड़ी अंदर वाहिगुरु अकाल पुरख दे संबंध विच मनुखी सूझ नूं चानण बख्श रहे हन। साहिब श्री गुरु अमरदास जी ने श्री राग विच जिक्र किया है। गुरदेव कहिंदे ने माया मोह मेरा प्रभ कीना, माया मोह मेरा प्रभ कीना, आपे भरम भुलाए, मनमुख कर्म करें नहीं बूझे, बिरथा जन्म गवाए। गुरबाणी इस जग में है चानण, कर्म वसै मन आए। तिना पंक्तियां विच बहुत वड्डी गल साडे सामने रख दिती है। कहिंदे ने इह माया दा मोह, इह भरम, इस संसार विच जो कुछ भी है उस वाहिगुरू अकाल पुरख दी अपनी खेड है। मन पिछे तुरन वाले बंदे मन दे पिछे लग के कर्म करी जांदे ने, ते कदे इस खेड दे नियम विधान वल ध्यान नहीं दिंदे, समझण दी कोशिश नहीं करदे, ते चक्कर बनिया रहिंदा। पर कहिंदे ने जिहड़े लोक जिन्हां नूं असीं गुरमुख कहिंदे आ, गुरु दे उपदेश बाणी वल ध्यान दिंदे हन, उन्हां नूं चानण प्राप्त हुंदा है, उन्हां नूं रोशनी मिलदी है, ते ओह इस जगत खेड अंदर अपने फराइज़, अपनी ड्यूटी, अपना मनोरथ समझ के जीवन बतीत करन दी कोशिश करदे आ, यतन करदे ने। सतगुरु सचे पातशाह इस पौड़ी विच गल समझाउंदे आ। ओह कहिंदे ने जे कोई मनुख यतन इस ख्याल नाल करे ना कि मैं ते परमात्मा दा अंत पाउणा है, ये संकल्प ख्याल अपने दिमाग विच पक्का कर लवे, ते फिर की होएगा? कहिंदे ने फिर ओहदे जिहड़े यतन ने उन्हां नूं सफल होण विच रुकावट रहेगी। क्यों? साहिब कहिंदे ने अंत ना सिफती कहण ना अंत। ये कोई कहे मैं सिफतां कर करके कि मैं सिफतां कर करके उस परमात्मा दा अंत पाउणा है, सिफतां ते करी जाएगा, बड़ी वधिया गल है, लेकिन जिहड़ा ये है नाल कि मैं अंत पाउणा है, ये सिफत भी जिहड़ी है उस दे रस्ते विच दीवार बन जाएगी, रुकावट बन जाएगी, अंत नहीं मिलेगा, कुछ भी नहीं पता लगेगा। अंत ना सिफती कहण ना अंत। कहिंदे ने कहण नाल, गुण गाउण नाल, व्याख्या करन नाल, किसे तरीके नाल दी कथन करन नाल उस वाहिगुरु अकाल पुरख दा अंत नहीं मिलता। अंत ना करना है, परमात्मा दे अंत दी ते गल एक पासे रही, ये जो उसका करना है, उसका जो संसार बनाया, सृष्टि बनाई हुई है। हुण कितने लोग ने कई बंदे नूं पुछी रहा, कहिंदा मैं ते सारी दुनिया ने भ्रमण कर लिया, मैं ते अराउंड दी वर्ल्ड टूर ला बैठा। हुण परमात्मा दी सिर्फ यही धरती ते बनाई हुई नहीं, वैसे ते इस धरती का भी कोई अंत नहीं मनुख पा सकिया। धरती दी तह विच बहुत कुछ पिया, बाहर भी बहुत कुछ है, लेकिन एहो जिहियां 50,000 तो उपर धरतियां होर ने, बंदा की करेगा? क्योंकि परमात्मा दा करना सिर्फ यह धरती नहीं है, उहदी सृष्टि का बेअंत है। इस करके साहिब कहिंदे ने अंत ना करना है, देण ना अंत। देण विच परमात्मा जो कुछ दातां दे रहा है, उहदे देण विच भी इतना कुछ है कि असीं कदे अंदाजा भी नहीं कर सकते, ते कदों तो वह दे रहा है, दे ही जा रहा है, कोई अंत नहीं, कोई हिसाब किताब नहीं। ते जे कोई ये भी सोच लवे कि मैं ते इतना दान करना है, इतना कुछ दे देना है कि वाहिगुरु अकाल पुरख तक पहुंच जावांगा, यूं भी नहीं हो सकता। ਕਿਉਂਕਿ ਦਾਤਾਂ ਤੇ ਉਹਦੀਆਂ ਨੇ, ਬਖਸ਼ਿਸ਼ਾਂ ਤੇ ਉਹਦੀਆਂ ਨੇ, ਮਨੁੱਖ ਕੀ ਕਰੇਗਾ, ਸਭ ਕੁਝ ਤੇ ਮਨੁੱਖ ਦੇ ਵੀ ਨਹੀਂ ਸਕਦਾ। ਇਸ ਲਈ ਗੁਰਦੇਵ ਕਹਿੰਦੇ ਨੇ ਅੰਤ ਨਾ ਵੇਖਣ, ਸੁਣਨ ਨਾ ਅੰਤ। ਵੇਖਣ ਨਾਲ ਕਿੱਥੋਂ ਤੱਕ ਦੇਖ ਲਏਗਾ ਬੰਦਾ, ਇਹਨਾਂ ਅੱਖਾਂ ਨਾਲ ਕਿੱਥੋਂ ਤੱਕ ਦੇਖ ਲਏਗਾ, ਕਿੰਨਾ ਕੁਝ ਦੇਖ ਲਏਗਾ। ਸੁਣਨ, ਸੁਣਨ ਨਾਲ, ਇਹਨਾਂ ਕੰਨਾਂ ਨਾਲ ਕਿੰਨਾ ਕੁਝ ਸੁਣ ਲਏਗਾ। ਪਰਮਾਤਮਾ ਦਾ ਅੰਤ ਨਹੀਂ, ਅੰਤ ਨਾ ਜਾਪੈ ਕਿਆ ਮਨ ਮੰਤ। ਕਹਿੰਦੇ ਨੇ ਸਾਨੂੰ ਕੋਈ ਪਤਾ ਨਹੀਂ ਲੱਗਦਾ ਕਿ ਉਸ ਵਾਹਿਗੁਰੂ ਅਕਾਲ ਪੁਰਖ ਦੇ ਅੰਦਰ ਆਉਣ ਵਾਲੇ ਸਮੇਂ ਅੰਦਰ ਕੀ ਖਿਆਲ ਹੈ, ਕੀ ਮੰਤਰ ਹੈ, ਕੀ ਵਿਚਾਰ ਹੈ, ਕੀ ਮਤ ਹੈ, ਮਤਲਬ ਕੀ ਉਸਨੇ ਆਉਣ ਵਾਲੇ ਸਮੇਂ ਅੰਦਰ ਕਰਨਾ ਹੈ, ਇਹਦੇ ਸੰਬੰਧ ਵਿੱਚ ਕੋਈ ਮਨੁੱਖ ਨਿਸ਼ਚਿਤ ਤੌਰ 'ਤੇ ਨਹੀਂ ਕਹਿ ਸਕਦਾ। ਅੰਦਾਜ਼ੇ ਲਾਉਣ ਵਾਸਤੇ ਬੜੇ ਜੋਤਸ਼ੀ, ਬੜੇ ਸ਼ਾਸਤਰਾਰਥ ਕਰਨ ਵਾਲੇ, ਬੜੇ ਗੁਣੀ ਗਿਆਨੀ, ਬੜੇ ਧਾਰਮਿਕ ਪੁਰਸ਼ ਕਈ ਕੁਝ ਕਰਦੇ ਫਿਰਦੇ ਨੇ, ਸਾਇੰਟਿਸਟ ਵੀ ਲੱਗੇ ਨੇ, ਪਰ ਕੱਲ੍ਹ ਨੂੰ ਕੀ ਹੋਣਾ ਹੈ, ਘੜੀ ਕੁ ਨੂੰ ਕੀ ਹੋਣਾ ਹੈ। ਕਈ ਵਾਰੀ ਐਸਾ ਹੁੰਦਾ ਹੈ, ਪਿੱਛੇ ਜੇ ਦੋ ਤਿੰਨ ਵਾਰੀ ਭੂਚਾਲ ਆਏ, ਹਰੀਕਨਸ ਆਏ, ਤੂਫਾਨ ਆਏ, ਅਨਾਊਂਸਮੈਂਟਸ ਹੋ ਗਈਆਂ ਕਿ ਇਹ ਏਰੀਆ ਖਾਲੀ ਕਰ ਦਿਓ, ਇੱਥੇ ਖਤਰਾ ਹੈ, ਹੋਇਆ ਕੀ, ਲਾਸਟ ਮੋਮੈਂਟ 'ਤੇ ਚੇਂਜ, ਉਸ ਏਰੀਏ 'ਚ ਕੁਝ ਵੀ ਨਹੀਂ ਹੋਇਆ ਜਿੱਥੇ ਕਹਿੰਦੇ ਸੀ ਕੁਝ ਨਹੀਂ ਹੋਣਾ, ਉੱਥੇ ਹੋ ਗਿਆ। ਕਿਉਂਕਿ ਬੰਦਾ ਸਿਰਫ ਅੰਦਾਜ਼ੇ ਲਗਾ ਸਕਦਾ ਹੈ, ਕਿਆਸ ਕਰ ਸਕਦਾ ਹੈ। ਕਈ ਵਾਰੀ ਬੰਦੇ ਦਾ ਕਿਆਸ, ਸਧਾਰਨ ਮਨੁੱਖ ਦਾ ਕਿਆਸ ਵੀ ਠੀਕ ਹੋ ਜਾਂਦਾ, ਕਹਿੰਦਾ ਡਿੱਗ ਗਿਆ, ਮੈਂ ਜਿਹੜੀ ਗੱਲ ਕਹੀ ਸੀ ਉਹੀ ਹੋ ਗਈ, ਤੇ ਇਹਦੇ ਨਾਲ ਕੋਈ ਬੰਦਾ ਰੱਬ ਤਾਂ ਹੋ ਨਹੀਂ ਜਾਏਗਾ। ਇਹਦੇ ਨਾਲ ਇਹ ਤੇ ਝਲਕ ਪੈਂਦੀ ਹੈ ਕਿ ਮਨੁੱਖ ਦੇ ਅੰਦਰ ਕੋਈ ਐਸੀ ਹਸਤੀ ਕੰਮ ਕਰਦੀ ਹੈ ਜਿਹੜੀ ਠੀਕ ਠੀਕ ਗੱਲ ਜਾਣਦੀ ਹੈ, ਲੇਕਿਨ ਇਹਦੇ ਨਾਲ ਇਹ ਝਲਕ ਨਹੀਂ ਪੈਂਦੀ ਕਿ ਬੰਦਾ ਜਿਹੜਾ ਹੈ ਉਹ ਸਦੀਵ ਕਾਲ ਲਈ ਇਸ ਤਰ੍ਹਾਂ ਸਮਝ ਲਏਗਾ, ਐਸਾ ਨਹੀਂ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ। ਉਸਨੇ ਇਹ ਜਿਹੜਾ ਆਕਾਰ ਬਣਾਇਆ ਹੈ, ਸ੍ਰਿਸ਼ਟੀ ਬਣਾਈ ਹੈ, ਇਸ ਦੇ ਸੰਬੰਧ ਵਿੱਚ ਵੀ ਕੋਈ ਅੰਤ ਨਹੀਂ, ਕੋਈ ਪਤਾ ਨਹੀਂ ਸਾਨੂੰ। ਅੰਤ ਨਾ ਜਾਪੈ ਪਾਰਾਵਾਰ, ਇਸਦਾ ਪਾਰਲਾ ਤੇ ਉਰਾਰਲਾ ਪਾਸਾ ਕਿੱਥੋਂ ਸ਼ੁਰੂ ਹੁੰਦਾ, ਕਿੱਥੇ ਖਤਮ ਹੁੰਦਾ, ਇਹ ਸੰਸਾਰ, ਇਹ ਸ੍ਰਿਸ਼ਟੀ, ਇਹ ਬ੍ਰਹਿਮੰਡ, ਕੋਈ ਪਤਾ ਨਹੀਂ ਕਿਸੇ ਨੂੰ। ਅੰਤ ਕਾਰਨ ਕਿਤੇ ਬਿਲ ਲਾਹੇ, ਕਹਿੰਦੇ ਨੇ ਕਿਤਨੇ ਲੋਕ ਹਨ ਜਿਹੜੇ ਪਰਮਾਤਮਾ ਦੇ ਕਿਸੇ ਨਾ ਕਿਸੇ ਪੱਖ ਦਾ, ਕਿਸੇ ਨਾ ਕਿਸੇ ਸ਼ਕਤੀ ਦਾ ਅੰਤ ਲੱਭਣ ਵਾਸਤੇ ਬਿਲਲਾਪ ਕਰ ਰਹੇ ਨੇ, ਭਾਵੇਂ ਤਰਲੇ ਰਹਿ ਰਹੇ ਆ, ਕੋਸ਼ਿਸ਼ਾਂ ਕਰ ਰਹੇ ਨੇ, ਯਤਨ ਕਰ ਰਹੇ, ਵਿਲਕਦੇ ਨੇ ਵੀ ਇਹ ਗੱਲ ਸਾਨੂੰ ਲੱਭ ਜਾਏ। ਕਿਤਨੇ ਲੋਕ ਨੇ, ਪਹਿਲੋਂ ਵੀ ਸੀ, ਹੁਣ ਵੀ ਹੈਣ, ਅਗਾਂਹ ਵੀ ਹੋਣਗੇ। ਕਿਸੇ ਪਾਸੇ ਸਾਇੰਸ ਲੱਗੀ ਹੈ, ਕਿਸੇ ਪਾਸੇ ਕੋਈ ਯੋਗੀ ਲੱਗਾ, ਕਿਸੇ ਪਾਸੇ ਕੋਈ ਗਿਆਨੀ ਲੱਗਾ, ਕਿਸੇ ਪਾਸੇ ਕੋਈ ਭਗਤ ਲੱਗਾ, ਲੱਗੇ ਨੇ। ਅੰਤ ਕਾਰਨ ਕਿਤੇ ਦਿਲ ਲਾਹੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਤਾਂ ਕਿ ਅੰਤ ਨਾ ਪਾਏ ਜਾਹੇ। ਉਸਦੇ ਜਿਹੜੇ ਅੰਤ ਹਨ, ਹਰ ਸ਼ਕਤੀ ਦਾ, ਹਰ ਤਾਕਤ ਦਾ ਜਿਹੜਾ ਅੰਤਮ ਪਹਿਲੂ ਹੈ, ਜਿੱਥੇ ਜਾ ਕੇ ਕੋਈ ਚੀਜ਼ ਮੁੱਕਣੀ ਹੈ, ਕਿਸੇ ਬੰਦੇ ਨੂੰ ਕੋਈ ਪਤਾ ਨਹੀਂ। ਅੰਤ ਕਾਰਨ ਕਿਤੇ ਦਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਸਤਿਗੁਰੂ ਕਹਿੰਦੇ ਨੇ ਇਹ ਅੰਤ ਨਾ ਜਾਣੇ ਕੋਈ, ਕਹਿੰਦੇ ਨੇ ਇਹ ਜਿਹੜਾ ਅੰਤ ਹੈ ਪਰਮਾਤਮਾ ਦਾ, ਪਰਮਾਤਮਾ ਕਿੱਥੇ, ਉਹਦੀ ਸ਼ਕਤੀ ਦਾ ਹੱਦ ਬੰਨਾ ਅੰਤ ਕਿੱਥੇ ਹੈ, ਕਹਿੰਦੇ ਨੇ ਇਸ ਨੂੰ ਕੋਈ ਨਹੀਂ ਜਾਣਦਾ। ਇਹ ਨਹੀਂ ਆਖਿਆ ਕਿ ਭਾਈ ਦੇਖੋ ਦੁਨੀਆਂ ਨੂੰ ਨਹੀਂ ਜੇ ਪਤਾ, ਮੈਂ ਜਾਣਦਾ। ਇੱਥੇ ਬਹੁਤ ਲੋਕ ਐਸੇ ਗੁਰੂ ਮਿਲਦੇ ਆ, ਤੁਰੇ ਫਿਰਦੇ ਨੇ, ਉਹਨਾਂ ਨੂੰ ਆਪਣਾ ਵੀ ਨਹੀਂ ਪਤਾ ਭੋਗ ਸਾਡਾ ਕਦੋਂ ਪੈਣਾ ਹੈ, ਲੇਕਿਨ ਉਹ ਲੋਕਾਂ ਨੂੰ ਕਹਿੰਦੇ ਰਿਹਾ, ਉਹ ਤੁਹਾਨੂੰ ਵਿਖਾ ਦੀ, ਇੱਥੋਂ ਰੱਬ ਸ਼ੁਰੂ ਹੁੰਦਾ, ਇੱਥੇ ਖਤਮ ਹੁੰਦਾ। ਤੇ ਗੁਰੂ ਨਾਨਕ ਸਾਹਿਬ ਐਕਸੈਪਸ਼ਨਲ ਕੇਸ ਨਹੀਂ ਪੇਸ਼ ਕਰਦੇ ਕਿ ਮੈਨੂੰ ਪਤਾ ਹੈ ਬਾਕੀ ਦੁਨੀਆਂ ਨੂੰ ਨਹੀਂ ਪਤਾ, ਕਹਿੰਦੇ ਨਹੀਂ ਇਹ ਅੰਤ ਨਾ ਜਾਣੇ ਕੋਈ। ਕਹਿੰਦੇ ਨੇ ਇਹ ਅੰਤ ਜਿਹੜਾ ਨਾ, ਕਿ ਪਰਮਾਤਮਾ ਕਿੱਥੇ ਸ਼ੁਰੂ ਹੁੰਦਾ ਹੈ, ਕਿੱਥੇ ਖਤਮ ਹੁੰਦਾ ਹੈ, ਇਹ ਹਿਸਾਬ ਕਿਤਾਬ ਕਿਸੇ ਨੂੰ ਨਹੀਂ ਪਤਾ। ਇਹ ਅੰਤ ਨਾ ਜਾਣੇ ਕੋਈ, ਬਹੁਤਾ ਤਈ ਹੈ ਬਹੁਤਾ ਹੋਏ। ਕਹਿੰਦੇ ਨੇ ਬੜੀ ਆਦਮੀ ਇਹ ਗੱਲ ਕੋਈ ਕਹੇਗਾ ਨਾ ਵੀ ਬਹੁਤ ਹੈ, ਤੇ ਬਹੁਤ ਕੋਈ ਅੰਤ ਨਹੀਂ ਨਾ, ਬਹੁਤ ਤੇ ਮਤਲਬ ਇਹ ਹੈ ਕਿ ਅੰਤਹੀਨ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਜੇ ਉਹ ਕੋਈ ਕਵੇਗਾ ਬਹੁਤ ਹੈ ਤਾਂ ਹੋਰ ਬਹੁਤ ਹੈ, ਆਪਾਂ ਕੀ ਕਹਿ ਸਕਦੇ ਹਾਂ, ਕਿਉਂਕਿ ਬਹੁਤ ਜਿਹੜਾ ਇਹ ਤਾਂ ਅਨਲਿਮਿਟਡ ਗੱਲ ਹੈ। ਇਸ ਵਾਸਤੇ ਗੁਰਦੇਵ ਕਹਿੰਦੇ ਨੇ ਬਹੁਤਾ ਕਹੀ ਹੈ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਂ, ਉਹ ਮਾਲਕ ਬਹੁਤ ਵੱਡਾ ਹੈ, ਉਸਦਾ ਥਾਂ ਨਿਵਾਸ ਉਹ ਵੀ ਬਹੁਤ ਵੱਡਾ। ਹੁਣ ਇੱਥੇ ਬੰਦਾ ਆਣ ਕੇ ਭੁਲੇਖਾ ਖਾ ਜਾਂਦਾ, ਕਹਿੰਦਾ ਇਹਦਾ ਮਤਲਬ ਹੈ ਪਰਮਾਤਮਾ ਦਾ ਕਿਤੇ ਕੋਈ ਥਾਂ ਹੈ ਨਿਸ਼ਚਿਤ, ਤੇ ਅਸਲੀਅਤ ਕੁਛ ਹੋਰ ਹੈ। ਅਸਲੀਅਤ ਇਹ ਹੈ ਕਿ ਜਿੱਡਾ ਵੱਡਾ ਉਹ ਆਪ ਹੈ ਨਾ, ਥਾਂ ਵੀ ਓਡਾ ਹੀ ਵੱਡਾ ਹੈ। ਇਹ ਨਹੀਂ ਵੀ ਕੋਈ ਥਾਂ ਉਸ ਤੋਂ ਬਿਨਾਂ ਹੈ, ਹਰ ਥਾਂ ਦੇ ਉੱਤੇ ਕੋਈ ਵੀ ਜਿਹੜੀ ਥਾਂ ਹੈ, ਕੋਈ ਵੀ ਜਿਹੜਾ ਟਿਕਾਣਾ, ਪਰਮਾਤਮਾ ਉੱਥੇ ਆਪ ਮੌਜੂਦ ਹੈ, ਆਪਣੀ ਕੁਦਰਤ ਦੇ ਅੰਗ ਅੰਗ ਵਿੱਚ, ਹਰ ਇੱਕ ਅੰਸ਼ ਦੇ ਅੰਦਰ ਉਹਦੀ ਸੱਤਾ ਕੰਮ ਕਰਦੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਇਹ ਅੰਤ ਨਾ ਜਾਣਾ ਕੋਈ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ। ਕਹਿੰਦੇ ਨੇ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਵੀ ਉੱਚਾ ਹੈ ਉਸਦਾ ਨਾਮ ਹੋਂਦ। ਇਹ ਗੱਲ ਥੋੜ੍ਹੀ ਜਿਹੀ ਸਮਝਣੀ ਹੈ। ਜੇ ਪਰਮਾਤਮਾ ਦਾ ਨਾਮ ਨਾ ਸਾਡੇ ਕੋਲ ਹੋਵੇ, ਉਹਦੀ ਹੋਂਦ ਦਾ ਅਹਿਸਾਸ ਕਿਸੇ ਵੀ ਅੱਖਰ ਨਾਲ, ਜਦੋਂ ਅਸੀਂ ਚੇਤੇ ਕਰਦੇ ਹਾਂ ਉਹਦਾ ਨਾਂ ਜਪਦੇ ਹਾਂ, ਉਹਦਾ ਕੋਈ ਇੱਕ ਨਿਸ਼ਚਿਤ ਨਾਂ ਨਹੀਂ ਹੈ। ਕੋਈ ਵਾਹਿਗੁਰੂ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਗਾਡ ਕਹਿੰਦਾ। ਮੇਰਾ ਖਿਆਲ ਹੈ ਕੋਈ ਇੱਕ ਬੰਦਾ ਸਾਰੇ ਨਾਂ ਦੱਸ ਹੀ ਨਹੀਂ ਸਕਦਾ। ਰੋਜ਼ ਜਾਪ ਸਾਹਿਬ ਪੜ੍ਹਦੇ ਹਾਂ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸੇ ਕਰਕੇ ਬੇਅੰਤ ਨਾਵਾਂ ਦੀ ਗੱਲ ਕੀਤੀ ਹੈ ਤੇ ਕਿਹਾ ਤਬ ਸਰਬ ਨਾਮ ਕਥੈ ਤਵਨ, ਕੋਈ ਬਿਆਨ ਨਹੀਂ ਕਰ ਸਕਦਾ। ਲੇਕਿਨ ਇਹ ਨਾਮ ਜਿਹੜਾ ਹੈ, ਕਿਸੇ ਤਰ੍ਹਾਂ ਵੀ, ਕਿਸੇ ਅੱਖਰ ਵਿੱਚ ਵੀ, ਕਿਸੇ ਭਾਵ ਨਾਲ ਵੀ ਕੋਈ ਮਨੁੱਖ ਲੈਣ ਦੀ ਕੋਸ਼ਿਸ਼ ਕਰਦਾ ਹੈ, ਇਹ ਨਾਮ ਉਸ ਤੱਕ ਪਹੁੰਚਣ ਦਾ ਮਾਰਗ ਹੈ, ਰਸਤਾ ਹੈ। ਰਸਤਾ ਮੰਜ਼ਿਲ ਨਹੀਂ, ਰਸਤਾ ਜਿਹੜਾ ਉਹ ਮੰਜ਼ਿਲ ਨਹੀਂ, ਲੇਕਿਨ ਮੰਜ਼ਿਲ ਤੱਕ ਪਹੁੰਚਣ ਦਾ ਸਾਧਨ ਹੈ। ਜੇ ਰਸਤਾ ਨਾ ਹੋਵੇ, ਮੰਜ਼ਿਲ ਕਿੱਡੀ ਵੱਡੀ ਹੋਵੇ, ਕਿੱਡੀ ਚੰਗੀ ਹੋਵੇ, ਕਿੱਡੀ ਵਧੀਆ ਹੋਵੇ, ਬੰਦੇ ਨੂੰ ਪਤਾ ਵੀ ਹੋਵੇ ਵੀ ਹੈ ਏਡੀ ਉੱਚੀ ਅਵਸਥਾ, ਲੇਕਿਨ ਸਾਧਨ ਨਾ ਹੋਵੇ ਤਾਂ ਬੰਦਾ ਪਹੁੰਚੇਗਾ ਕਿਵੇਂ? ਇਸੇ ਕਰਕੇ ਨਾਮ ਜਪਣ ਦੀ, ਨਾਮ ਸੁਣਨ ਦੀ, ਨਾਮ ਰਟਣ ਦੀ, ਨਾਮ ਨੂੰ ਅੰਦਰ ਵਸਾਉਣ ਦੀ, ਇਹ ਸਾਰੀਆਂ ਗੱਲਾਂ ਇਸੇ ਕਰਕੇ ਚੱਲਦੀਆਂ ਨੇ ਕਿ ਨਾਮ ਮਾਰਗ ਹੈ। ਤੇ ਨਾਮ ਮਾਰਗ ਨਾਲ ਹੀ ਯਾਦ ਸ਼ਕਤੀ ਪਰਮਾਤਮਾ ਦਾ ਸਿਮਰਨ ਕਰ ਕਰਕੇ, ਉਹਦੀ ਬੇਅੰਤਤਾ ਨੂੰ ਜੇਤੇ ਕਰ ਕਰਕੇ, ਉਹਦੇ ਅਣਗਿਣਤ ਨਾਵਾਂ ਦਾ ਵਰਣਨ ਕਰ ਕਰਕੇ, ਤੇ ਮਨੁੱਖ ਨੇ ਉਸ ਅੰਤਮ ਮੰਜ਼ਿਲ ਤੱਕ ਪਹੁੰਚਣਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉੱਚੇ ਉੱਪਰ ਉੱਚਾ ਨਾਂ, ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕਹੋ ਜਾਣੇ ਸੋਏ। ਕਹਿੰਦੇ ਨੇ ਹੁਣ ਜੋ ਬੰਦਾ ਕਹੇ ਮੈਂ ਤੇ ਪਰਮਾਤਮਾ ਨੂੰ ਜਾਣਨਾ ਚਾਹੁੰਦਾ, ਤਾਂ ਜਿੱਡਾ ਉੱਚਾ, ਜਿੱਡਾ ਉਹ ਮਹਾਨ ਹੈ, ਉਸ ਜਿੰਨਾ ਮਹਾਨ ਹੋਵੇ ਤੇ ਘੱਟ ਤੋਂ ਘੱਟ ਤਾਂ ਉਹਨੂੰ ਪਤਾ ਲੱਗ ਸਕੂਗਾ ਕਿ ਪਰਮਾਤਮਾ ਏਡਾ ਕੁ ਵੱਡਾ। ਕੋਈ ਕਿਸੇ ਪਹਾੜ ਦੀ ਸਿਖਰ ਅਸੀਂ ਵੇਖਣਾ ਚਾਹੁੰਦੇ ਹਾਂ, ਕੋਈ ਹਿਮਾਲਿਆ ਦੀ ਸਿਖਰ ਵੇਖਣਾ ਚਾਹੁੰਦੇ ਹਾਂ, ਤਾਂ ਥੱਲੇ ਕੁ ਲੋਕ ਇਹਦਾ ਨਹੀਂ ਦੇਖ ਸਕਦੇ। ਜਾਂ ਤੇ ਉਸ ਦੇ ਲੈਵਲ ਤੇ ਜਾਈਏ, ਅਵਲ ਤਾਂ ਲੈਵਲ ਤੇ ਜਾ ਕੇ ਹੀ ਪੂਰਾ ਕੁਝ ਨਹੀਂ ਦਿਸੇਗਾ, ਥੋੜ੍ਹਾ ਉਸ ਤੋਂ ਉੱਪਰ ਜਾਣਾ ਪਏਗਾ, ਹੋਰ ਹਾਈਟ ਚਾਹੀਦੀ ਆ, ਤੇ ਤਾਂ ਜਾ ਕੇ ਪਤਾ ਲੱਗੇਗਾ ਵੀ ਹਾਂ ਇਸ ਪਹਾੜ ਦਾ ਇੰਨਾ ਕੁ ਉਚਾਈ ਹੈ, ਕਿਹਾ ਹੈ। ਹੁਣ ਸਤਿਗੁਰੂ ਕਹਿੰਦੇ ਨੇ ਜੇ ਕੋਈ ਇਸ ਢੰਗ ਨਾਲ ਕਵੇ ਪਰਮਾਤਮਾ ਦਾ ਹਿਸਾਬ ਕਿਤਾਬ ਜਾਣਨਾ, ਤਾਂ ਉਹਦੇ ਲਈ ਬੜਾ ਜ਼ਰੂਰੀ ਹੈ ਕਿ ਉਹ ਇਸ ਤੋਂ ਉੱਚਾ ਹੋ ਕੇ ਵੇਖਣ ਦੀ ਕੋਸ਼ਿਸ਼ ਕਰੇ। ਤੇ ਗੁਰਦੇਵ ਕਹਿੰਦੇ ਨੇ ਕਿ ਏਡਾ ਉੱਚਾ ਤੇ ਕੋਈ ਹੈ ਨਹੀਂ ਜਿਹੜਾ ਪਰਮਾਤਮਾ ਤੋਂ ਵੀ ਵੱਡਾ ਹੋਵੇ। ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕਹੋ ਜਾਣੈ ਸੋਏ। ਇਸ ਕਰਕੇ ਸਤਿਗੁਰੂ ਫੈਸਲਾ ਕਰਦੇ ਨੇ, ਕਹਿੰਦੇ ਨੇ ਜੇਵਡ ਆਪ ਜਾਣੈ ਆਪ ਆਪ। ਕਹਿੰਦੇ ਨੇ ਜਿੱਡਾ ਵੱਡਾ ਉਹ ਆਪ ਹੈ ਨਾ। ਪਿਛਲੀ ਪੌੜੀ ਦੇ ਅੰਤ ਵਿੱਚ ਵੀ ਸਤਿਗੁਰੂ ਜੀ ਨੇ ਇਹ ਗੱਲ ਕਹੀ ਸੀ ਕਿ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ, ਪਰ ਫਰਕ ਹੈ। ਉਹ ਕਹਿੰਦੇ ਨੇ ਆਪਣਾ ਆਪ ਉਹ ਆਪ ਹੀ ਜਾਣਦਾ, ਥੋੜਾ ਜਿਹਾ ਅਰਥਾਂ ਵਿੱਚ ਅੰਤਰ ਹੈ ਇੱਥੇ, ਕਿਉਂਕਿ ਉੱਥੇ ਗੁਰੂ ਸਾਹਿਬ ਨੇ ਜਿਹੜਾ ਦੂਸਰਾ ਆਪ ਵਰਤਿਆ ਨਾ, ਆਪੇ ਜਾਣੈ ਆਪ, ਉਹਨੂੰ ਔਂਕੜ ਪਾਇਆ। ਇੱਥੇ ਗੁਰੂ ਨਾਨਕ ਸਾਹਿਬ ਨੇ ਜਿਹੜੀ ਪੰਕਤੀ ਲਿਖੀ ਹੈ ਉਹ ਅਕਾਰਾਂ ਅੰਤ ਨਹੀਂ ਹੈ, ਦੋਨੇ ਹੀ ਆਪ ਜਿਹੜੇ ਨੇ ਸਾਰੀ ਅੰਤ ਨੇ। ਸਤਿਗੁਰੂ ਕਹਿੰਦੇ ਨੇ ਜੇਵਡ ਆਪ ਜਾਣੈ ਆਪ ਆਪ, ਇਹਦਾ ਅਰਥ ਹੈ ਆਪ ਹੀ ਆਪ, ਸਿਰਫ ਆਪ, ਜ਼ੋਰ ਦਿੱਤਾ ਇਸ ਗੱਲ ਤੇ। ਸਤਿਗੁਰੂ ਕਹਿੰਦੇ ਨੇ ਵੀ ਜਿੱਡਾ ਵੱਡਾ ਉਹ ਆਪ ਹੈ ਨਾ, ਸਿਰਫ ਇਸ ਗੱਲ ਨੂੰ ਆਪ ਹੀ ਜਾਣਦਾ ਹੈ, ਨਾਨਕ ਨਦਰੀ ਕਰਨੀ ਦਾਤ। ਪਰ ਕਹਿੰਦੇ ਨੇ ਇਹ ਗੱਲ ਵੀ, ਇਸ ਗੱਲ ਦੀ ਸੋਝੀ ਵੀ ਕਿ ਪ੍ਰਮਾਤਮਾ ਆਪ ਹੀ ਆਪਣੇ ਸੰਬੰਧ ਵਿੱਚ ਸਭ ਕੁਝ ਜਾਣਦਾ ਹੈ। ਕਹਿੰਦੇ ਨੇ ਇਹ ਵੀ ਉਹਦੀ ਨਦਰ, ਉਹਦੀ ਕਿਰਪਾ, ਉਹਦੀ ਮਿਹਰ, ਉਹਦੀ ਬਖਸ਼ਿਸ਼ ਨਾਲ ਹੁੰਦਾ ਹੈ। ਨਾਨਕ ਨਦਰੀ ਕਰਮੀ ਦਾਤ, ਇਹ ਜਿਹੜੀ ਦਾਤ ਹੈ ਨਾ, ਇਹ ਜਿਹੜੀ ਬਖਸ਼ਿਸ਼ ਹੈ ਕਿ ਮਨੁੱਖ ਦੇ ਅੰਦਰ ਇਹ ਅਹਿਸਾਸ ਜਾਗ ਪੈਣਾ ਕਿ ਵਾਹਿਗੁਰੂ ਅਕਾਲ ਪੁਰਖ ਦੀ ਰਹਿਮਤ ਤੇ ਬਖਸ਼ਿਸ਼ ਨਾਲ ਹੀ ਸਭ ਕੁਝ ਹੁੰਦਾ, ਉਹਦੀ ਮਿਹਰ ਨਾਲ ਹੀ। ਕਹਿੰਦੇ ਨੇ ਇਹ ਗੱਲ ਵੀ ਮਨੁੱਖ ਦੇ ਅੰਦਰ ਵਸਦੀ ਹੈ ਕਿ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਉਹ ਬਹੁਤ ਬੇਅੰਤ ਹੈ, ਤੇ ਮੈਂ ਕੋਈ ਇਹੋ ਜਿਹਾ ਯਤਨ ਨਾ ਕਰਾਂ, ਕੋਈ ਇਹੋ ਜਿਹੀ ਕੋਸ਼ਿਸ਼ ਨਾ ਕਰਾਂ ਜਿਹਦੇ ਨਾਲ ਉਸ ਵਾਹਿਗੁਰੂ ਅਕਾਲ ਪੁਰਖ ਦੇ ਅੰਤ ਨੂੰ ਪਾਉਣ ਦਾ ਕੋਈ ਯਤਨ ਮੇਰੇ ਸਾਹਮਣੇ ਆ ਜਾਏ, ਮੈਂ ਇਸ ਤਰ੍ਹਾਂ ਦੀ ਕੋਈ ਹਰਕਤ ਕਰ ਲਵਾਂ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਨੁੱਖ ਨੂੰ ਕਿਹਾ ਕਿ ਤੂੰ ਆਪਣਾ ਆਪ ਸਭ ਕੁਝ ਪਰਮਾਤਮਾ ਦੀ ਬੰਦਗੀ ਵਿੱਚ ਸਮਰਪਣ ਕਰਨਾ, ਭੇਟ ਕਰਨਾ ਹੈ। ਤੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਨੀ ਕਿ ਪਰਮਾਤਮਾ ਦੀ ਆਹ ਤਾਕਤ ਕੀ ਕੰਮ ਕਰਦੀ ਹੈ, ਇਹ ਤਾਕਤ ਕੀ ਕੰਮ ਕਰਦੀ ਹੈ। ਦੇਖੋ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਨੇ ਦਿਸਦਾ ਤੇ ਹੈ ਨਹੀਂ, ਪਤਾ ਤੇ ਉਹਦਾ ਲੱਗਦਾ ਨਹੀਂ, ਤੇ ਕੀ ਕਰੀਏ। ਉਹ ਚਾਹੁੰਦੇ ਨੇ ਕਿ ਪਤਾ ਲੱਗ ਜਾਏ, ਪਰ ਬੜੀ ਅਸਚਰਜ ਗੱਲ ਹੈ ਕਿ ਕਈ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦਾ ਪਤਾ ਨਹੀਂ, ਪਰ ਮਨੁੱਖ ਉਹਨਾਂ ਤੇ ਭਰੋਸਾ ਕਰ ਰਿਹਾ। ਹੁਣ ਧਰਤੀ ਦੇ ਅੰਦਰ ਸਾਰੀ ਦੁਨੀਆ ਜਾਣਦੀ ਹੈ, ਸਮਝਦੇ ਹਾਂ ਅਸੀਂ ਵੀ ਗ੍ਰੈਵੀਟੇਸ਼ਨ ਹੈ, ਖਿੱਚ ਦੀ ਤਾਕਤ ਹੈ, ਆਕਰਸ਼ਣ ਸ਼ਕਤੀ ਹੈ, ਤੇ ਉਸ ਆਕਰਸ਼ਣ ਸ਼ਕਤੀ ਕਰਕੇ ਅਸੀਂ ਧਰਤੀ ਦੇ ਉੱਤੇ ਖੜੇ ਹਾਂ, ਪਹਾੜ, ਰੁੱਖ, ਜੋ ਕੁਝ ਵੀ ਸਾਰਾ, ਇੱਥੋਂ ਤੱਕ ਕਿ ਧਰਤੀ ਦਾ ਆਪਸ ਵਿੱਚ ਜਿਹੜਾ ਜੋੜ ਹੈ ਤੱਤਾਂ ਦਾ, ਸਾਰਾ ਕੁਝ ਉਹ ਗ੍ਰੈਵੀਟੇਸ਼ਨ ਕਰਕੇ ਹੈ। ਲੇਕਿਨ ਇਸ ਆਕਰਸ਼ਣ ਸ਼ਕਤੀ ਨੂੰ ਇਸ ਨੰਗੀ ਅੱਖ ਨਾਲ ਕੀ ਕਿਸੇ ਹੋਰ ਤਰੀਕੇ ਨਾਲ ਵੀ ਮਨੁੱਖ ਨੇ ਵੇਖਿਆ ਨਹੀਂ, ਕੋਈ ਸਾਇੰਟਿਸਟ ਵੀ ਨਹੀਂ ਵੇਖ ਸਕਿਆ ਹੁਣ ਤੱਕ। ਲੇਕਿਨ ਉਹਦਾ ਫੰਕਸ਼ਨ ਜਿਹੜਾ, ਉਹਦਾ ਜਿਹੜਾ ਕਾਰਜ ਹੈ, ਉਸ ਤੋਂ ਕਹਿੰਦੇ ਵੀ ਇੱਕ ਗ੍ਰੈਵੀਟੇਸ਼ਨ ਹੈਗੀ ਹੈ। ਕਾਰਜ ਤੋਂ ਮੰਨਦੇ ਆ, ਲੇਕਿਨ ਉਹਨੂੰ ਕਿਸੇ ਨਹੀਂ ਵੇਖਿਆ। ਤੇ ਹੁਣ ਤੇ ਸਾਇੰਟਿਸਟ ਕਹਿੰਦੇ ਆ ਵੀ ਹੌਲੀ ਹੌਲੀ ਗ੍ਰੈਵੀਟੇਸ਼ਨ ਜਿਹੜੀ ਇਹ ਘਟ ਰਹੀ ਆ, ਤੇ ਐਸਾ ਵੀ ਸਮਾਂ ਆ ਸਕਦਾ ਜਦੋਂ ਧਰਤੀ ਕਣ ਕਣ ਹੋ ਜਾਏਗੀ, ਬਿਲਕੁਲ ਖਿਲਰ ਜਾਏਗੀ। ਇਸੇ ਤਰ੍ਹਾਂ ਜਿਹਦਾ ਅੱਜ ਕੱਲ੍ਹ ਬਹੁਤ ਜ਼ਿਕਰ ਹੈ, ਐਟਮ ਦਾ, ਸ਼ਕਤੀ ਦਾ ਅਖੀਰਲਾ ਤੱਤ ਹੈ ਇਲੈਕਟ੍ਰੋਨ ਜਿਹਨੂੰ ਕਹਿੰਦੇ ਆ, ਉਹ ਵੀ ਕਿਸੇ ਨੇ ਵੇਖਿਆ। ਫੰਕਸ਼ਨ ਹੈ ਉਹਦਾ, ਜਿਹੜਾ ਲੋਕ ਸਾਇੰਟਿਸਟ ਕਹਿੰਦੇ ਫੰਕਸ਼ਨ ਹੈਗਾ ਉਹਦਾ, ਉਹਦੇ ਫੰਕਸ਼ਨ ਤੋਂ ਅਸੀਂ ਸਮਝਦੇ ਹਾਂ ਵੀ ਆਹ ਉਹ ਹੈਗਾ, ਲੇਕਿਨ ਉਹ ਨੰਗੀ ਅੱਖ ਨਾਲ ਵੇਖਣ ਵਾਲੀ ਚੀਜ਼ ਨਹੀਂ ਹੈ। ਇਸੇ ਤਰ੍ਹਾਂ ਬਹੁਤ ਕੁਝ ਐਸਾ ਹੈ ਜ਼ਿੰਦਗੀ ਦੇ ਅੰਦਰ, ਬਹੁਤ ਕੁਝ ਇਹੋ ਜਿਹਾ ਹੈ ਜੀਵਨ ਦੇ ਅੰਦਰ ਜਿਹੜਾ ਹੈਗਾ, ਵਰਤਦਾ ਹੈ, ਤੇ ਉਸ ਦੇ ਅਮਲ ਤੋਂ ਅਸੀਂ ਦੇਖਦੇ ਹਾਂ। ਤੇ ਬੜੀ ਅਜੀਬ ਗੱਲ ਹੈ ਵੀ ਛੋਟਾ ਜੀ, ਛੋਟੀ ਜੀ ਕੋਈ ਤਸਵੀਰ, ਛੋਟਾ ਜਿਹਾ ਕੋਈ ਚਿੱਤਰ, ਕੋਈ ਬੁੱਤ ਸਾਡੇ ਸਾਹਮਣੇ ਲਿਆ ਕੇ ਰੱਖ ਦੇਵੇ, ਤੇ ਅਸੀਂ ਕਹਿ ਦਿੰਦੇ ਹਾਂ ਵੀ ਇਹਦਾ ਕੋਈ ਕਰਤਾ ਹੈਗਾ, ਇਹਨੂੰ ਕੋਈ ਬਣਾਉਣ ਵਾਲਾ ਹੈਗਾ, ਪੁੱਛਦੇ ਆਰਟਿਸਟ ਕਿਹੜਾ, ਚਿੱਤਰਕਾਰ ਬੁੱਤ ਕਾੜਾ ਕਿਹੜਾ ਹੈ। ਪਰ ਇਤਨਾ ਵੱਡਾ ਸੰਸਾਰ ਸਾਡੇ ਸਾਹਮਣੇ ਹੈ, ਤੇ ਇਹ ਬਿਨਾਂ ਕਿਸੇ ਕਰਤੇ ਦੇ ਕਿਵੇਂ ਹੋ ਗਿਆ। ਫਿਰ ਕਹਿੰਦੇ ਜੀ ਬਈ ਵਾਰ ਕਹਿ ਦਿੰਦੇ, ਕਹਿੰਦੇ ਜੀ ਉੱਥੇ ਆਪਣੇ ਆਪ ਹੋ ਰਿਹਾ, ਇਹ ਅੱਖਰ ਦਾ ਹੇਰ ਹੀ ਹੈ। ਆਪਣੇ ਆਪ ਦਾ ਹੋਣ ਦਾ ਮਤਲਬ ਹੀ ਹੈ ਕਿ ਪ੍ਰਮਾਤਮਾ ਹੋ ਰਿਹਾ, ਪ੍ਰਮਾਤਮਾ ਕਰ ਰਿਹਾ ਸਭ ਕੁਛ, ਕਿਉਂਕਿ ਆ ਪ੍ਰਮਾਤਮਾ ਦਾ ਇਹ ਵੀ ਗੁਣ ਹੈ, ਸਵਯੰ ਭੂ ਜਿਹੜਾ ਅਸੀਂ ਸਹਿਬੰਗ ਕਹਿੰਦੇ ਹਾਂ ਨਾ, ਪ੍ਰਮਾਤਮਾ ਦਾ ਇਹ ਵੀ ਗੁਣ ਹੈ ਕਿ ਆਪਣੇ ਆਪ ਤੋਂ ਜੋ ਕੁਝ ਆਪਣੇ ਆਪ ਤੋਂ ਹੁੰਦਾ ਸਾਨੂੰ ਨਜ਼ਰ ਆਉਂਦਾ, ਉਹ ਪ੍ਰਮਾਤਮਾ ਹੀ ਹੈ। ਲੇਕਿਨ ਸਾਨੂੰ ਮੰਨਣ ਵਿੱਚ ਥੋੜੀ ਜੀ ਔਖ ਆਉਂਦੀ ਹੈ, ਇਸ ਕਰਕੇ ਕਿ ਉਹ ਸਾਡੇ ਹਿਸਾਬ ਕਿਤਾਬ 'ਚ ਨਹੀਂ ਆਉਂਦਾ। ਹਾਲਾਂਕਿ ਬਾਕੀ ਦੀਆਂ ਤਾਕਤਾਂ ਵੀ ਇੱਕ ਬਹੁਤੀਆਂ ਸਾਡੇ ਹਿਸਾਬ ਕਿਤਾਬ 'ਚ ਨਹੀਂ ਆਈਆਂ ਹੋਈਆਂ ਵੀ ਅਸਾਂ ਉਹਨਾਂ ਨੂੰ ਆਪਣੇ ਕੰਟਰੋਲ ਵਿੱਚ ਕਰ ਲਿਆ, ਐਵੇਂ ਭੁਲੇਖਾ ਜਿਹਾ ਹੀ ਹੈ, ਨਿੱਤ ਨਵੀਂ ਉਲਟ ਫੇਰ ਹੁੰਦੀ ਹੈ। ਪਰ ਅਸੀਂ ਪ੍ਰਮਾਤਮਾ ਦੇ ਸੰਬੰਧ ਵਿੱਚ ਜਦੋਂ ਗੱਲ ਆਉਂਦੀ ਹੈ ਤੇ ਅਸੀਂ ਅੜਖ ਲਾਉਂਦੇ ਹਾਂ, ਅਸੀਂ ਕਹਿੰਦੇ ਵੀ ਇਹ ਵੀ ਸਾਡੇ ਅਧਿਕਾਰ ਵਿੱਚ ਕੋਈ ਗੱਲ ਆਉਣੀ ਚਾਹੀਦੀ ਹੈ। ਜਿਸ ਤਰ੍ਹਾਂ ਮਾੜੀ ਮੋਟੀ ਬਿਜਲੀ ਅਧਿਕਾਰ ਵਿੱਚ ਆ ਗਈ ਹੈ, ਹਵਾ ਨੂੰ ਥੋੜ੍ਹਾ ਜਿਹਾ ਕੰਟਰੋਲ ਕਰਨ ਦੀ ਮਨੁੱਖ ਨੇ ਜਾਚ ਸਿੱਖੀ ਹੈ, ਗਰਮੀ ਸਰਦੀ ਨੂੰ ਰੋਕਣ ਦੇ ਥੋੜ੍ਹੇ ਜਿਹੇ ਸਾਧਨ ਪੈਦਾ ਕੀਤੇ ਨੇ, ਇਸੇ ਤਰ੍ਹਾਂ ਚਾਹੁੰਦਾ ਹੈ ਬੰਦਾ ਕਿ ਇਹ ਜਿਹੜੀ ਧਰਮ ਦੀ, ਅਧਿਆਤਮ ਦੀ, ਭਗਤੀ ਦੀ ਗੱਲ ਹੈ, ਇਹ ਵੀ ਕੋਈ ਮੇਰੇ ਅੰਦਰ ਸਵਿੱਚ ਆਨ ਔਫ ਦੀ ਕਹਾਣੀ ਬਣ ਜਾਏ। ਲੇਕਿਨ ਉਹਦੇ ਵਾਸਤੇ ਮਨੁੱਖ ਕਰਦਾ ਕੁਝ ਵੀ ਨਹੀਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਸ ਰਸਤੇ ਉੱਤੇ ਤੁਰਦਿਆਂ ਤੁਰਦਿਆਂ, ਇਸ ਮਾਰਗ ਉੱਤੇ ਚੱਲਦਿਆਂ ਚੱਲਦਿਆਂ, ਜਦੋਂ ਮਨੁੱਖ ਦੇ ਅੰਦਰ ਇਹ ਅਹਿਸਾਸ ਆ ਜਾਏਗਾ ਕਿ ਸਭ ਕੁਝ ਵਾਹਿਗੁਰੂ ਅਕਾਲ ਪੁਰਖ ਦੀ ਮਰਜ਼ੀ ਨਾਲ ਹੋ ਰਿਹਾ, ਉਹਦਾ ਕੋਈ ਅੰਤ, ਉਹਦੀ ਕੋਈ ਥਾਂ ਦੀ ਕਹਾਣੀ ਮੈਂ ਨਹੀਂ ਕਰ ਸਕਦਾ, ਉਦੋਂ ਉਹਦੇ ਅੰਦਰ ਭਗਤੀ ਭਾਵਨਾ ਪੈਦਾ ਹੋਏਗੀ। ਇਸ ਕਰਕੇ ਲੋਕਾਂ ਨੇ ਯਤਨ ਕੀਤਾ, ਕਹਿਣ ਲੱਗੇ ਪੁੱਠਾ ਲਟਕੋ, ਤਪ ਕਰੋ, ਭੁੱਖ ਹੜਤਾਲ ਕਰੋ, ਆਹ ਕਰੋ, ਰੱਬ ਮਿਲੇਗਾ। ਲੇਕਿਨ ਗੁਰੂ ਨਾਨਕ ਸਾਹਿਬ ਨੇ ਦੂਸਰਾ ਰਸਤਾ ਤਿਆਰ ਕੀਤਾ, ਸਮਰਪਣ ਦਾ, ਤਿਆਗ ਦਾ। ਕਹਿਣ ਲੱਗੇ ਹੈ ਹੀ ਨਹੀਂ ਤੁਹਾਡਾ ਕੁਝ ਵੀ, ਤੁਸੀਂ ਯਤਨ ਕਰਦਾ ਕਰਨਾ, ਤੁਸੀਂ ਕਹੋ ਸਭ ਕੁਝ ਤੇਰਾ ਹੈ। ਇਸ ਭਾਵ ਨਾਲ ਆਪਣੇ ਆਪ ਨੂੰ ਜੋੜਨ ਦੀ ਕੋਸ਼ਿਸ਼ ਕਰੋ, ਇਹਦੇ ਨਾਲ ਖੇਚਲ ਵੀ ਘੱਟ ਜਾਏਗੀ, ਹਮੇ ਵੀ ਟੁੱਟੇਗੀ, ਤੇ ਉਸ ਵਾਹਿਗੁਰੂ ਅਕਾਲ ਪੁਰਖ ਵਿੱਚ ਉਹਦੇ ਨਾਲ ਇੱਕ ਸੁਰ ਹੋਏ ਹੋਏ ਤੁਹਾਨੂੰ ਪਤਾ ਲੱਗੂ ਕਿ ਉਹੀ ਸਭ ਕੁਝ ਅਸੀਂ ਕਿਹਾ ਹੀ ਨਹੀਂ, ਲੱਭਣ ਦੀ ਲੋੜ ਨਹੀਂ, ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੰਸਾਰ ਵਿੱਚ ਰਹਿ ਕੇ ਵਾਹਿਗੁਰੂ ਅਕਾਲ ਪੁਰਖ ਦੀ ਭਗਤੀ ਦਾ ਅਹਿਸਾਸ ਆਪਣੇ ਅੰਦਰ ਜਾਗਰਤ ਕਰਨ ਦੀ ਯੁਗਤੀ ਦਿੱਤੀ। ਹੁਣ ਦੇਖੋ ਨਾ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹੜੀ ਗੱਲ ਕਹੀ ਆ ਕਿ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਪੜ੍ਹਦੇ ਹਾਂ ਅਸੀਂ ਕਿ ਅਸੀਂ ਖਾਲਸਾ ਹੀ ਬਣਨ ਨੂੰ ਤਿਆਰ ਨਹੀਂ। ਗੱਲ ਕੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਖਾਲਸੇ ਦੇ ਅੰਦਰ ਮੇਰਾ ਨਿਵਾਸ, ਤੇ ਜਿਹਦੇ ਅੰਦਰ ਗੁਰੂ ਗੋਬਿੰਦ ਸਿੰਘ ਆ ਵਸੇ, ਪ੍ਰਮਾਤਮਾ ਦੀ ਗੱਲ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਅੰਦਰ ਆ ਗਿਆ ਤੇ ਪ੍ਰਮਾਤਮਾ ਦੀ ਗੱਲ ਤੋਂ ਦੂਜੀ ਗੱਲ ਹੋਣੀ ਨਹੀਂ। ਗੁਰੂ ਗੋਬਿੰਦ ਸਿੰਘ ਆਪਣੀ ਸਾਰੀ ਜ਼ਿੰਦਗੀ ਵਿੱਚ ਇਤਨਾ ਸੰਘਰਸ਼, ਇਤਨਾ ਸਭ ਕੁਝ ਕਰਕੇ ਕਹਿੰਦੇ ਨੇ ਸਭ ਕੁਝ ਪ੍ਰਮਾਤਮਾ ਹੀ ਕਰ ਰਿਹਾ, ਮੈਂ ਤਾਂ ਕੁਝ ਵੀ ਨਹੀਂ ਹਾਂ। ਜਿਹਦੇ ਅੰਦਰ, ਜਿਸ ਮਨੁੱਖ ਦੇ ਅੰਦਰ ਖਾਲਸਾ ਬਿਰਤੀ ਆ ਗਈ, ਉਹ ਨਰੋਲ ਪ੍ਰਮਾਤਮਾ ਦੀ ਗੱਲ ਪਏਗਾ, ਕਿਸੇ ਹੋਰ ਸ਼ਕਤੀ, ਕਿਸੇ ਹੋਰ ਤਾਕਤ, ਆਪਣੀ ਖੁਦੀ ਕਿਸੇ ਗੱਲ ਤੇ ਕੋਈ ਮਾਣ ਨਹੀਂ ਰਹੇਗਾ। ਇਹ ਢੰਗ ਹੈ, ਤਰੀਕਾ ਹੈ ਕਿ ਗੁਰੂ ਗੋਬਿੰਦ ਸਿੰਘ ਨਾਲ ਸਾਂਝ ਪਾਉਣ ਨਾਲ ਵਾਹਿਗੁਰੂ ਅਕਾਲ ਪੁਰਖ ਨਾਲ ਸਾਂਝ ਪਏਗੀ। ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਜ਼ਾਤੀ ਵਿਅਕਤੀਗਤ ਸ਼ਖਸੀਅਤ ਨਾਲ ਨਹੀਂ ਤੁਹਾਨੂੰ ਜੋੜਦੇ, ਉਹ ਤੁਹਾਨੂੰ ਆਪਣੇ ਉਸ ਕਿਰਦਾਰ ਨਾਲ ਜੋੜਦੇ ਨੇ ਜਿਹੜਾ ਭਗਤੀ ਦਾ, ਜਿਹੜਾ ਬੰਦਗੀ ਦਾ, ਵਾਹਿਗੁਰੂ ਅਕਾਲ ਪੁਰਖ ਨਾਲ ਆਪਣੀ ਸੁਰਤ ਜੋੜਨ ਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਰਹਿਤ ਦਿੰਦੇ ਨੇ, ਉਹਦੇ ਚ ਵੀ ਆਪਣੀ ਕੋਈ ਬੁੱਤ ਤਸਵੀਰ ਦੀ ਪੂਜਾ ਨਹੀਂ ਦਿੰਦੇ, ਉਹਦੇ ਵਿੱਚ ਵੀ ਅਕਾਲ ਦੀ ਪੂਜਾ ਦਿੰਦੇ ਨੇ। ਜਿਹੜਾ ਕੋਈ ਸੰਜਮ ਦਿੰਦੇ ਨੇ, ਜਿਹੜੀ ਕੋਈ ਮਰਿਆਦਾ ਦਿੰਦੇ ਨੇ, ਜੀਵਨ ਦੀ ਯੁਕਤੀ ਦਿੰਦੇ ਨੇ,
ਉਹ ਹਰ ਯੁਕਤੀ ਹਰ ਢੰਗ ਜਿਹੜਾ ਹੈ ਉਹ ਪਰਮਾਤਮਾ ਵਾਲੇ ਪਾਸੇ ਲਿਜਾਂਦਾ ਹੈ। ਭੁਲੇਖਾ ਸਾਨੂੰ ਇਹ ਪੈ ਜਾਂਦਾ ਹੈ ਵੀ ਸ਼ਾਇਦ ਇਹ ਕੋਈ ਗੁਰੂ ਸਾਹਿਬ ਦਾ ਆਪਣਾ ਵੱਖਰਾ ਰਸਤਾ ਤੇ ਵੱਖਰਾ ਢੰਗ ਹੈ। ਨਹੀਂ, ਉਹ ਸਾਨੂੰ ਸਿਰਫ ਉਹ ਮਾਰਗ ਦੇ ਰਹੇ ਨੇ ਜਿਹਦੇ ਨਾਲ ਵਾਹਿਗੁਰੂ ਅਕਾਲ ਪੁਰਖ ਨਾਲ ਸਾਡੀ ਸਾਂਝ ਬਣ ਸਕੇ। ਕਹਿੰਦੇ ਨੇ ਅੰਮ੍ਰਿਤ ਵੇਲੇ ਉੱਠ, ਨਾਮ ਜਪ, ਬਾਣੀ ਪੜ, ਸੰਗਤ ਕਰ, ਕਰਮ ਦੀ ਕਿਰਤ ਕਰ, ਸੇਵਾ ਕਰ, ਪਰਮ ਵਹਿਮ ਤੋਂ ਬਚ, ਜਦ ਸਤ ਵਿੱਚ ਰਹਿ। ਇਹ ਸਭ ਕੁਝ ਕੀ ਹੈ? ਇਹ ਸਭ ਕੁਝ ਵਾਹਿਗੁਰੂ ਅਕਾਲ ਪੁਰਖ ਨੂੰ ਜੇਤੇ ਤਰਨ ਦੇ ਸਾਧਨ ਹਨ ਤੇ ਉਹਦੇ ਤੱਕ ਪਹੁੰਚਾਉਣ ਦੀ ਗੱਲ ਹੈ। ਫਿਰ ਮਨੁੱਖ ਨੇ ਉਹਦੀ ਵਡਿਆਈ ਕਰਦਿਆਂ ਕਰਦਿਆਂ ਉਸ ਮਾਲਕ ਵਿੱਚ ਲੀਨ ਹੋਣ ਦੇ ਉਦਮ ਵਿੱਚ ਰਹਿਣਾ, ਪੁਰਸ਼ਾਰਥ ਵਿੱਚ ਰਹਿਣਾ। ਇਸੇ ਕਰਕੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਉਦਮ ਕਰਿਆਂ ਜੀਉ ਤੂੰ, ਕਮਾਉਂਦਿਆਂ ਸੁਖ ਪੁੰਚ, ਧਿਆਇਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਅਤੇ ਗੁਰੂ ਵੰਡ ਦਿੱਤੇ, ਕਹਿੰਦੇ ਗੁਰੂ ਨਾਨਕ ਦਾ ਰਸਤਾ ਹੋਰ ਸੀ, ਗੁਰੂ ਗੋਬਿੰਦ ਸਿੰਘ ਦਾ ਹੋਰ ਸੀ, ਫਿਰ ਕਿਤੇ ਜ਼ਿਕਰ ਕਰਾਂਗਾ। ਸਮਾਰਕ ਤੇ ਸਾਰਿਆਂ ਦਾ ਦਿੱਤਾ, ਇੱਕ ਜੋਤ ਕੰਮ ਕਰਦੀ, ਇੱਕ ਯੁਕਤੀ ਕੰਮ ਕਰਦੀ ਹੈ, ਲੇਕਿਨ ਸਾਡੀ ਸਮਝ ਨਹੀਂ ਆਉਂਦੀ, ਸਮਝ ਇਸ ਕਰਕੇ ਨਹੀਂ ਆਉਂਦੀ, ਅਸੀਂ ਮੰਨਣਾ ਨਹੀਂ ਚਾਹੁੰਦੇ। ਪਹਿਲੇ ਕਿੰਤੂ ਹੈ, ਇਨਕਾਰ ਇਸ ਕਰਕੇ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਜੀ ਇਸ ਮਾਰਗ ਤੇ ਤੁਰੋਗੇ ਨਾ, ਫਿਰ ਇਸ ਗੱਲ ਦੀ ਸਮਝ ਆ ਜਾਏਗੀ ਕਿ ਉਹ ਵਾਹਿਗੁਰੂ ਅਕਾਲ ਪੁਰਖ ਜਿਵੜ ਆਪ ਜਾਣੇ ਆਪ ਨਾਨਕ ਨਦਰੀ ਕਰਨੀ ਤਾਂ, ਕਿਉਂਕਿ ਫਿਰ ਹਰ ਚੀਜ਼ ਉਹਦੀ ਬਖਸ਼ਿਸ਼, ਹਰ ਚੀਜ਼ ਉਹਦੀ ਕਰਮ ਦਿਸੇਗਾ ਕਿ ਉਹਦੀ ਰਹਿਮਤ ਹੈ, ਉਹਦੀ ਬਖਸ਼ਿਸ਼ ਤੋਂ ਬਿਨਾਂ ਕੁਝ ਵੀ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਇਸ ਮਾਰਗ ਉੱਤੇ ਚੱਲਣ ਦੀ ਸਾਨੂੰ ਪ੍ਰੇਰਨਾ ਦਿੰਦੇ ਨੇ, ਗੁਰਦੇਵ ਰਹਿਮਤ ਕਰਨ ਕਿ ਸਾਨੂੰ ਇਸ ਗੱਲ ਦੀ ਸਮਝ ਸੋਝੀ ਆ ਸਕੇ ਤੇ ਅਸੀਂ ਇਸ ਰਸਤੇ ਉੱਤੇ ਚੱਲਣ ਦਾ ਉਦਮ ਉਪਰਾਲਾ ਕਰ ਸਕੀਏ। ਅੱਜ ਇੰਨੀਆਂ ਕੁ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸਨ। ਆਸ ਕਰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਇਹਨਾਂ ਬਚਨਾਂ ਨੂੰ ਅਸੀਂ ਸਾਰੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰੀਏ। ਇੱਕ ਬੜਾ ਭੁਲੇਖਾ ਰਹਿੰਦਾ, ਸਮਝਦੇ ਹਾਂ ਅਸੀਂ ਵੀ ਇਹ ਫਲਾਣੇ ਗਿਆਨੀ ਦੇ ਵਿਚਾਰ ਨੇ, ਇਹ ਫਲਾਣੇ ਪ੍ਰਚਾਰਕ ਦੇ ਵਿਚਾਰ ਨੇ, ਇਹ ਫਲਾਣੇ ਮਨੁੱਖ ਦੇ ਵਿਚਾਰ ਨੇ। ਜਿੰਨਾ ਚਿਰ ਅਸੀਂ ਇੱਥੇ ਖਲੋਤੇ ਹਾਂ ਨਾ, ਉਹਨਾਂ ਚਿਰ ਅਸੀਂ ਬੁੱਤ ਪ੍ਰਸਤ ਹਾਂ, ਉਹਨਾਂ ਚਿਰ ਅਸੀਂ ਬੁੱਤ ਦੀ ਪੂਜਾ ਕਰ ਰਹੇ ਹਾਂ। ਗੱਲ ਤੇ ਗੁਰੂ ਸਾਹਿਬ ਦੀ ਹੈ, ਐਕਸਪਲੇਨ ਉਹਨੂੰ ਕੋਈ ਵੀ ਕਰੇਗਾ, ਵਿਆਖਿਆ ਉਹਦੀ ਕੋਈ ਵੀ ਕਰ ਜਾਏਗਾ, ਹੁਣ ਤੁਰ ਜਾਣਾ। ਉਸ ਵਿਅਕਤੀ ਨਾਲ ਜੁੜਨ ਦੀ ਕੋਸ਼ਿਸ਼ ਨਾ ਕਰੋ ਜੇ ਫਲਾਣਾ ਬੰਦਾ ਆ ਗਿਆ ਤੇ ਕਥਾ ਸੁਣਨੀ ਹੈ, ਇਹ ਫਲਾਣਾ ਆਇਆ ਤੇ ਨਹੀਂ ਸੁਣਨੀ, ਇਹ ਤਾਂ ਕਹਾਣੀ ਕੋਈ ਨਹੀਂ। ਗੁਰੂ ਕੀ ਬਾਣੀ ਹੈ, ਗੁਰੂ ਕੀ ਬਾਣੀ ਦਾ ਕੀਰਤਨ ਹੈ, ਗੁਰੂ ਕੀ ਬਾਣੀ ਦੀ ਵਿਚਾਰ ਹੈ। ਵਿਅਕਤੀਆਂ ਨਾਲ ਨਾ ਜੁੜੋ, ਬਾਣੀ ਨਾਲ ਜੁੜਨ ਦੀ ਕੋਸ਼ਿਸ਼ ਕਰੋ ਤੇ ਤਾਂ ਤੇ ਆਤਮਕ ਪਹੁੰਚ ਵਾਲੀ ਗੱਲ ਕੋਈ ਬਣੇਗੀ। ਤੇ ਜੇ ਅਸੀਂ ਵਿਅਕਤੀਆਂ ਨਾਲ ਜੁੜਦੇ ਰਹੇ ਫਿਰ ਕੋਈ ਕਹਾਣੀ ਨਹੀਂ ਬਣਨੀ। ਕੋਈ ਕਹਿੰਦਾ ਫਲਾਣੇ ਵਰਗੀ ਪੱਗ ਬੰਨ ਲਓ, ਕੋਈ ਕਹਿੰਦਾ ਫਲਾਣੇ ਵਰਗਾ ਡਰੈਸ ਪਾ ਲਓ, ਫਿਰ ਇੱਥੋਂ ਤਾਂ ਫਿਰਾਂਗੇ, ਉਸ ਤੋਂ ਗਾਹ ਨਹੀਂ ਜਾ ਸਕਦੇ, ਤਾਂ ਕਿ ਦੂਰੋਂ ਪਛਾਣ ਲੱਗੇ ਵੀ ਫਲਾਣੇ ਜਥੇ ਦਾ, ਇਹ ਫਲਾਣੀ ਸੰਪਰਦਾਇ ਦਾ, ਫਲਾਣੇ ਇਹਨੂੰ ਤੇ ਅਸੀਂ ਕਲਾਸੀਫਿਕੇਸ਼ਨ ਕਰ ਰਹੇ ਹਾਂ। ਇਸ ਤੋਂ ਉੱਪਰ ਉੱਠਣਾ ਹੈ, ਪਰਮਾਤਮਾ ਦੀ ਗੱਲ ਤੇ ਬਹੁਤ ਦੂਰ, ਅਸੀਂ ਬਹੁਤ ਦੂਰ ਨੇੜੇ ਖਲੋ ਗਏ ਹਾਂ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ ਤੇ ਸਾਡੀ ਇਸ ਸੋਚ ਵਿੱਚੋਂ ਮੁਕਤੀ ਹੋ ਸਕੇ ਤੇ ਅਸੀਂ ਗੁਰੂ ਦੀ ਬਾਣੀ ਨਾਲ ਜੁੜ ਕੇ ਆਪਣਾ ਆਪ ਰੋਸ਼ਨ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮਾਨਯੋਗ ਸਾਧ ਸੰਗਤ ਜੀਓ, ਜਪਜੀ ਦੀ 5ਵੀਂ ਪੌੜੀ ਦੇ ਸੰਬੰਧ ਵਿੱਚ ਵਿਚਾਰ ਸਾਂਝੇ ਕਰ ਰਹੇ ਹਨ। ਪੌੜੀ ਦਾ ਆਰੰਭ ਸਤਿਗੁਰੂ ਪਾਤਸ਼ਾਹ ਕਰਦੇ ਨੇ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਅਕਾਲ ਪੁਰਖ ਜੋ ਹੈ ਨਾ, ਕਰਮ ਤੋਂ ਮਤਲਬ ਬਖਸ਼ਿਸ਼, ਕਹਿੰਦੇ ਨੇ ਉਸਦਾ ਜਿਹੜਾ ਕਰਮ ਹੈ ਉਹਦੀ ਜਿਹੜੀ ਰਹਿਮਤ ਬਖਸ਼ਿਸ਼ ਹੈ ਇਤਨੀ ਹੈ ਕਿ ਉਹ ਅਸੀਂ ਹਿਸਾਬ ਵਿੱਚ ਨਹੀਂ ਲਿਆ ਸਕਦੇ। ਜੇ ਪਰਮਾਤਮਾ ਹਿਸਾਬ ਵਿੱਚ ਨਹੀਂ ਆਉਂਦਾ ਤਾਂ ਨਿਸ਼ਚਿਤ ਹੈ ਕਿ ਉਸਦਾ ਕਰਮ ਜਿਹੜਾ ਉਹਦੀ ਜਿਹੜੀ ਬਖਸ਼ਿਸ਼ ਹੈ ਉਹ ਵੀ ਹਿਸਾਬ ਵਿੱਚ ਨਹੀਂ ਆ ਸਕਦੀ। ਉਹ ਇਤਨਾ ਵੱਡਾ ਦਾਤਾ ਹੈ ਕਿ ਸਭ ਕੁਝ ਦਿੰਦਾ ਹੀ ਉਹ, ਕੋਈ ਹੋਰ ਦਿੰਦਾ ਹੀ ਨਹੀਂ। ਤੇ ਸਤਿਗੁਰੂ ਕਹਿੰਦੇ ਨੇ ਵੱਡਾ ਦਾਤਾ ਤਿਲ ਨਾ ਤਮਾਏ, ਉਸ ਨੂੰ ਤਿਲ ਮਾਤਰ ਵੀ ਥੋੜੀ ਜਿੰਨੀ ਵੀ ਤਮਾ ਨਹੀਂ ਹੈ ਵੀ ਉਹ ਕਿਸੇ ਕੋਲੋਂ ਕੋਈ ਲੈਣ ਵਾਲੀ ਗੱਲ ਕਰਦਾ ਹੋਏਗਾ। ਤੇ ਮਨੁੱਖ ਸਾਰੀ ਜ਼ਿੰਦਗੀ ਇਹੀ ਸੋਚਦਾ ਰਹਿੰਦਾ ਕਿ ਮੈਂ ਪਰਮਾਤਮਾ ਨੂੰ ਪੈਸੇ ਦੇ ਰਿਹਾ, ਮੈਂ ਇਹਨੂੰ ਜ਼ਮੀਨ ਦੇ ਰਿਹਾ, ਮੈਂ ਕਿਹੜੀ ਕੁਰਬਾਨੀ ਕਰ ਰਿਹਾ, ਇਹਦਾ ਨਾਂ ਲੈਣ ਦਾ ਟਾਈਮ ਕੱਢ ਰਿਹਾ। ਗੁਰੂ ਸਾਹਿਬ ਜਿੱਥੋਂ ਆਰੰਭ ਕਰਦੇ ਨੇ ਸਾਡੀ ਧਾਰਮਿਕ ਪ੍ਰਵਿਰਤੀ ਬਿਲਕੁਲ ਉਸ ਤੋਂ ਪੁੱਠੀ ਚੱਲ ਰਹੀ ਹੈ। ਅਸੀਂ ਆਰੰਭ ਹੀ ਜਦੋਂ ਉੜਾਣਾ ਹੀ ਗਲਤ ਲਿਖ ਰਹੇ ਹਾਂ, ਅਲਫਾਬੈਟ ਹੀ ਗਲਤ ਹੈ, ਤਾਂ ਅਗਾਂਹ ਤਾਂ ਕੋਈ ਗੱਲ ਬਣ ਨਹੀਂ ਸਕਦੀ। ਸੰਸਾਰ ਦੇ ਅੰਦਰ ਜਿਤਨੇ ਵੀ ਮਤ ਮਤਾਂਤਰ ਨੇ ਨਾ, ਜਿਤਨੀਆਂ ਵੀ ਧਾਰਮਿਕ ਪੱਧਤੀਆਂ ਹਨ, ਦੋ ਤਰੀਕੇ ਹਨ। ਇੱਕ ਤਰੀਕਾ ਹੈ ਸੰਕਲਪ ਦਾ, ਜਿਹਦੇ 'ਚ ਇਹ ਆਉਂਦਾ ਵੀ ਮੈਂ ਆਹ ਕੁਝ ਕਰਨਾ ਹੈ, ਮੈਂ ਤਪ ਕਰਾਂਗਾ, ਮੈਂ ਇਤਨਾ ਪਾਠ ਕਰਾਂਗਾ, ਮੈਂ ਇਤਨੀ ਮਾਲਾ ਪੇਰਾਂਗਾ, ਮੈਂ ਇਤਨਾ ਪੁੱਠਾ ਲਟਕਾਂਗਾ, ਇਤਨੇ ਵਰਤ ਰੱਖਾਂਗਾ, ਮੈਂ ਨੰਗਾ ਰਵਾਂਗਾ, ਮੈਂ ਫਲਾਣੀ ਚੀਜ਼ ਨਹੀਂ ਖਾਵਾਂਗਾ। ਇਸ ਤਰ੍ਹਾਂ ਦੇ ਜਿਹੜੇ ਤਪ ਹਨ ਘਲਣਾ ਨੇ ਵੀ ਮੈਂ ਇਹ ਕੁਝ ਕਰਾਂਗਾ, ਇਹਨੂੰ ਸੰਕਲਪ ਦੀ ਦੁਨੀਆ ਕਿਹਾ ਗਿਆ। ਦੂਸਰਾ ਹੈ ਸਮਰਪਣ ਤਿਆਗ ਬੇਟਾ, ਉਹ ਦੂਸਰਾ ਮਾਰਗ ਹੈ ਜਿਹਦੇ 'ਚ ਬੰਦਾ ਕਹਿੰਦਾ ਮੇਰਾ ਹੈ ਹੀ ਕੁਛ ਨਹੀਂ, ਮੈਂ ਜੋ ਕੁਝ ਕਰ ਰਿਹਾ ਜੀ ਮੇਰੇ ਵੱਲੋਂ ਨਹੀਂ ਹੋ ਰਿਹਾ, ਇਹ ਵੀ ਉਹਦੀ ਰਹਿਮਤ ਤੇ ਉਹਦੀ ਬਖਸ਼ਿਸ਼ ਨਾਲ ਹੈ। ਗੁਰਮਤ ਨੇ ਜਿਹੜਾ ਸਮਰਪਣ ਦਾ ਮਾਰਗ ਹੈ ਉਸ ਨੂੰ ਤਰਜੀਹ ਦਿੱਤੀ ਹੈ। ਹੁੰਦਾ ਉਹ ਸੰਕਲਪ ਦੇ ਮਾਰਗ ਨਾਲ ਵੀ ਬਹੁਤ ਕੁਛ ਹੋ ਸਕਦਾ ਹੈ, ਸਫਲਤਾ ਮਿਲ ਸਕਦੀ ਹੈ, ਲੇਕਿਨ ਉਹਦੇ 'ਚ ਇਹ ਰੁਕਾਵਟ ਹੈ ਸਭ ਤੋਂ ਵੱਡੀ ਉਸ ਰਸਤੇ ਦੀ, ਕਿ ਉਸ ਰਸਤੇ ਵਿੱਚ ਬੰਦਾ ਜਿਹੜਾ ਹੈ ਉਹ ਆਪਣੇ ਹੰਕਾਰ ਨੂੰ ਪ੍ਰਬਲ ਕਰਦਾ ਹੈ। ਜਿਵੇਂ ਕਹਿੰਦਾ ਮੈਂ ਦਾਨ ਦੇ ਰਿਹਾ, ਮੈਂ ਤਪ ਕਰ ਰਿਹਾ, ਮੈਂ ਪਾਠ ਕਰ ਰਿਹਾ। ਇੱਕ ਗੱਲ ਮੈਂ ਇਸ ਤੋਂ ਪਹਿਲੇ ਜ਼ਿਕਰ ਕਰਦਿਆਂ ਕਿ ਇਹ ਦੋਵੇਂ ਜਿਹੜੇ ਰਸਤੇ ਨੇ, ਦੋਵੇਂ ਜਿਹੜੇ ਤਰੀਕੇ ਹਨ, ਇਹ ਮਿਕਸ ਅਪ ਹੋਏ ਹੋਏ ਨੇ। ਬਹੁਤ ਸਾਰੇ ਮਤ ਮਤਾਂਤਰਾਂ ਵਿੱਚ ਇਹਨਾਂ ਦੀ ਆਪਸ ਵਿੱਚ ਮਿਲਾਵਟ ਹੈ, ਕੁਝ ਸੰਕਲਪ ਆ ਜਾਂਦਾ ਹੈ, ਕੁਝ ਸਮਰਪਣ ਆ ਜਾਂਦਾ ਹੈ, ਕਿ ਸਾਨੂੰ ਪਤਾ ਨਹੀਂ ਲੱਗਦਾ। ਲੇਕਿਨ ਜਦੋਂ ਵਿਚਾਰ ਕਰਦੇ ਆ, ਸਮਝਣ ਦੀ ਕੋਸ਼ਿਸ਼ ਕਰਦੇ ਆ, ਤਾਂ ਗੱਲ ਸਮਝ ਵਿੱਚ ਆ ਜਾਂਦੀ ਹੈ, ਐਸੀ ਕੋਈ ਗੱਲ ਨਹੀਂ ਵੀ ਨਾ ਆਵੇ, ਕਿਉਂਕਿ ਮਨੁੱਖ ਲਈ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਮਰਪਣ ਦਾ ਮਾਰਗ ਦਿੱਤਾ ਸਾਨੂੰ, ਕਿ ਇਹਦੇ ਵਿੱਚ ਮਨੁੱਖ ਨੇ ਕਰਨਾ ਸਭ ਕੁਝ ਹੈ, ਲੇਕਿਨ ਆਪ ਰੱਖਣੀ ਹੈ ਵੀ ਉਹਦੀ ਕਿਰਪਾ ਨਾਲ ਹੀ ਹੋ ਰਿਹਾ ਤੇ ਕੋਈ ਫਲ ਵੀ ਉਹਦੀ ਕਿਰਪਾ ਨਾਲ ਹੀ ਮਿਲੇਗਾ। ਪਹਿਲੇ ਰਸਤੇ ਵਿੱਚ ਖਤਰਾ ਇਹ ਹੈ, ਰੁਕਾਵਟ ਇਹ ਹੈ ਕਿ ਹੰਕਾਰ ਪ੍ਰਬਲ ਹੁੰਦਾ, ਮੈਂ ਪ੍ਰਬਲ ਹੁੰਦੀ ਹੈ, ਤੇ ਬੰਦਾ ਹੰਕਾਰੀ ਹੋ ਜਾਂਦਾ ਕਿ ਮੈਂ ਬੜਾ ਸਿੱਧੀਆਂ ਦਾ ਮਾਲਕ ਹਾਂ, ਮੈਂ ਬੜਾ ਤਪ ਦਾ ਮਾਲਕ ਹਾਂ, ਮੈਂ ਕਿਸੇ ਨੂੰ ਪੁੱਤਰ ਦੇ ਸਕਦਾ, ਮੈਂ ਕਿਸੇ ਨੂੰ ਧਨ ਦੇ ਸਕਦਾ, ਮੈਂ ਕੋਈ ਜੰਤਰ ਮੰਤਰ ਕੀਤਾ ਹੋਇਆ, ਇਹ ਸਭ। ਤੇ ਉਸ ਦੇ ਨਾਲ ਜਿੰਨਾ ਚਿਰ ਹੰਕਾਰ ਦੀ ਪ੍ਰਬਲਤਾ ਹੈ, ਭਾਵੇਂ ਕੋਈ ਕਿੰਨਾ ਵੀ ਧਰਮ ਕਰਮ ਹੋਵੇ, ਹੰਕਾਰ ਦਾ ਤੇ ਨਿਰੰਕਾਰ ਦਾ ਬਿਲਕੁਲ ਕੋਈ ਮੇਲ ਨਹੀਂ, ਉਹਨਾਂ ਚਿਰ ਉਹ ਅਲੈਦਗੀ ਰਹਿੰਦੀ ਹੈ, ਭਾਵੇਂ ਕੋਠਾ ਲਟਕਿਆ ਰਹੇ ਕੁਛ ਨਹੀਂ ਬਣਦਾ, ਰੁਕਾਵਟ ਹੈ। ਤੇ ਉਸ ਹੰਕਾਰ ਨੂੰ, ਜਿਹੜਾ ਹੰਕਾਰ ਇਸ ਤਰ੍ਹਾਂ ਦਾ ਧਰਮ ਧਾਰਮਿਕ ਹੰਕਾਰ ਬਣ ਜਾਏ, ਉਹਦਾ ਦੂਰ ਕਰਨਾ ਹੋਰ ਵੀ ਕਠਿਨ ਹੈ, ਕਿਉਂਕਿ ਧਾਰਮਿਕ ਹੰਕਾਰ ਜਿਹੜਾ ਨਾ ਉਹ ਚੰਗਾ ਲੱਗਣ ਲੱਗ ਪੈਂਦਾ। ਚੋਰੀ ਦਾ ਹੰਕਾਰ ਕੋਈ ਚੰਗਾ ਨਹੀਂ ਲੱਗ ਸਕਦਾ, ਸ਼ਰਾਬ ਪੀਣ ਦਾ ਹੰਕਾਰ ਕੋਈ ਚੰਗਾ ਨਹੀਂ ਲੱਗ ਸਕਦਾ, ਵੀ ਮੈਂ ਦੋ ਬੋਤਲਾਂ ਪੀ ਸਕਦਾ, ਇੱਥੇ ਕੋਈ ਕੀ ਮਾਣ ਕਰ ਲਊਗਾ। ਮਾੜੇ ਕਰਮ ਦਾ ਤੇ ਕੋਈ ਹੰਕਾਰ, ਉਹਦੇ ਤੇ ਕੀ ਮਾਣ ਕਰਨਾ ਹੈ ਕਿਸੇ ਨੇ, ਪਰ ਜਦੋਂ ਕਰਮ ਦੀ ਚੰਗਾ ਹੋਵੇ, ਹੰਕਾਰ ਧਰਮ ਦੇ ਕੱਪੜੇ ਪਹਿਨ ਲਵੇ, ਤੇ ਫਿਰ ਬਹੁਤ ਖਤਰਾ ਹੈ। ਔਰ ਇਹੀ ਖਤਰਾ ਹੈ ਜਿਹੜਾ ਨਿਤ ਨਵੇਂ ਮਤ ਮਤਾਂਤਰ, ਨਿਤ ਨਵੀਆਂ ਸ਼੍ਰੇਣੀਆਂ ਪੈਦਾ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਦੂਜੇ ਰਸਤੇ ਦੀ ਰੁਕਾਵਟ ਦਾ ਵੀ ਜ਼ਿਕਰ ਕੀਤਾ ਹੈ। ਸਮਰਪਣ ਵਿੱਚ ਵੀ ਕੋਈ ਰੁਕਾਵਟ ਹੈ, ਕਹਿੰਦਾ ਮੈਂ ਸਭ ਕੁਝ ਦੇ ਰਿਹਾ, ਉੱਥੇ ਵੀ ਮੈਂ ਤੇ ਰਹਿਣੀ ਹੈ ਨਾਲ, ਉੱਥੇ ਇਸ ਪਾਸੇ ਤੁਰ ਪੈਂਦਾ ਤੇ ਸੋਚਦਾ ਵੀ ਮੈਂ ਇਹ ਕੁਝ ਕੀਤਾ ਨਾਲ ਵਿਰਸਾ ਹੋ ਜਾਂਦੀ ਹੈ ਨਾ ਗੱਲ, ਕਿ ਮੈਂ ਆਹ ਕੁਝ ਕੀਤਾ ਹੈ, ਇਤਨਾ ਕੁਝ ਦਿੱਤਾ ਹੈ, ਤੇ ਇਹਦੇ ਬਦਲੇ ਵਿੱਚ ਮੈਨੂੰ ਇੰਨਾ ਮਿਲਣਾ ਚਾਹੀਦਾ। ਬੰਦੇ ਦੀ ਜਿਹੜੀ ਇਹ ਬਿਰਤੀ ਹੈ, ਇਹਦਾ ਫਾਇਦਾ ਸੋ ਕਾਲਡ ਧਾਰਮਿਕ ਬੰਦਿਆਂ ਨੇ ਉਠਾਇਆ ਹੈ। ਉਹ ਕੀ ਕਰਦੇ ਆ, ਉਹ ਬੰਦੇ ਨੂੰ ਕਹਿੰਦੇ ਇੱਕ ਦੇਂਗਾ 10 ਮਿਲਣਗੇ, 10 ਦੇਂਗਾ 100 ਮਿਲੇਗਾ, ਬੰਦਾ ਇਸੇ ਬਿਜ਼ਨਸ ਵਿੱਚ ਹੀ ਸਾਰੀ ਉਮਰ ਗੁਜ਼ਾਰ ਦਿੰਦਾ। ਉਹਨੂੰ ਇਹ ਸਮਝਾਉਣ ਦੀ ਕੋਸ਼ਿਸ਼ ਘੱਟ ਕੀਤੀ ਜਾਂਦੀ ਹੈ ਵੀ ਤੂੰ ਜੋ ਕੁਝ ਦੇ ਰਿਹਾ ਇਹ ਤਾਂ ਦਿੱਤਾ ਹੀ ਪਰਮਾਤਮਾ ਦਾ, ਤੇਰਾ ਹੈ ਕੁਝ ਨਹੀਂ। ਐਸਾ ਧਾਰਮਿਕ ਮਨੁੱਖ ਨਾਲ ਧੋਖਾ ਕਰ ਰਿਹਾ, ਆਦਮੀ ਨੂੰ ਚੀਟ ਕਰਦਾ, ਕਿਉਂਕਿ ਉਹਨੂੰ ਆਦਮੀ ਦੀ ਕਮਜ਼ੋਰੀ ਦਾ ਪਤਾ, ਉਹ ਸੱਚ ਨਹੀਂ ਕਹਿੰਦਾ ਕਿ ਤੂੰ ਜੋ ਕੁਝ ਦੇ ਰਿਹਾ ਇਹ ਵੀ ਤਾਂ ਪਰਮਾਤਮਾ ਦਾ ਦਿੱਤਾ ਹੋਇਆ। ਉਹ ਕਹਿੰਦਾ ਨਹੀਂ, ਇਹ ਪੂੰਹ ਦੇ ਰਿਹਾ ਤੇ ਇਹਦੇ ਬਦਲੇ 'ਚ ਕੁਝ ਹੋਰ ਮਿਲੇਗਾ ਤੈਨੂੰ, ਬਿਜ਼ਨਸ ਚੱਲ ਪੈਂਦੀ ਹੈ। ਤੇ ਇਹ ਜਿੰਨਾ ਚਿਰ ਬੰਦੇ ਦੇ ਦਿਮਾਗ ਵਿੱਚ ਇਹ ਬਿਜ਼ਨਸ ਹੈ, ਉਹਨੂੰ ਜਪਜੀ ਦੀ ਇਹ ਪੌੜੀ ਕਿੱਦਾਂ ਸਮਝ ਆਊਗੀ ਕਿ ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਉਹਨੂੰ ਖੁਦ ਕੋ ਨਹੀਂ ਸਮਝ ਨਹੀਂ ਆਉਣੀ, ਦੂਜਿਆਂ ਨੂੰ ਕੀ ਸਮਝ ਆਉਣੀ ਹੈ। ਪੜ੍ਹਦੇ ਤੇ ਅਸੀਂ ਰੋਜ਼ ਹਾਂ, 50-50 ਸਾਲ ਦੀ ਉਮਰ ਬਤੀਤ ਕਰ ਦਿੱਤੀ ਇਹਨੂੰ ਪੜ੍ਹਦੇ ਹਾਂ, ਲੇਕਿਨ ਅਜੇ ਤੱਕ ਖਾਨੇ ਗੱਲ ਨਹੀਂ ਬੈਠੀ। ਤੇ ਜਦੋਂ ਇਹ ਖਿਆਲ ਆਉਂਦਾ ਕਿ ਮੈਂ ਕੁਝ ਦੇ ਰਿਹਾ, ਤੇ ਫਿਰ ਬੰਦਾ ਕਹਿੰਦਾ ਮੇਰੀ ਤਾਰੀਫ ਵੀ ਹੋਵੇ। ਪਰਮਾਤਮਾ ਦੀ ਉਸਤਤ ਕਰਨਾ ਕੋਈ ਸੌਖਾ ਕਰਮ ਨਹੀਂ ਹੈ, ਐਜ਼ ਏ ਪ੍ਰੋਫੈਸ਼ਨ। ਇੱਕ ਗੱਲ ਨੋਟ ਕਰ ਲੈਣੀ ਕਿ ਪਰਮਾਤਮਾ ਦੀ ਸਿਫਤ ਕਰਨੀ ਗੁਰੂ ਨਾਨਕ ਦਾ ਕਰਮ ਹੈ, ਗੁਰੂਆਂ ਦਾ ਕਰਮ ਹੈ।
एज ए प्रोफेशन जेड़े लोग परमात्मा की कीर्ति करते हैं वह प्रोफेसनल तौर पर गुरु नानक की श्रेणी के बंदे ने। मेरे को इस वे टाइम नहीं कि मैं इस सबजैक्ट का तुहाडे सामने वजाद करा ते उन्हां दे फराइज ते उन्हां प्रति साडे फर्ज जेड़े ने उहदा मैं जिक्र करा। बड़ी लंबी चौड़ी गल है, असीं ते ध्यान ही नहीं दित्ता तेरे इन्हां गल्लां वल, इसे करके ढा लगती है सानू। ना असीं प्रोफेशन च ईमानदार हाँ, किदां बणेगा काम। इस वास्ते सतगुरु सच्चे पातशाह ने जिहड़ी गल कही, उह कहिंदे कि मनुख जदों समर्पण की दुनिया च जाएगा तो फिर उहनूं परमात्मा की उस्तत करम की जांच आएगी, फिर वह परमात्मा के गुण गा सकेगा, फिर उन्होंने यह खाश नहीं रहेगी भी गुरुद्वारे चलिया तो स्टेट सैकटरी मेरा नाम अनाउंस करता है कि नहीं करता, अरदास में मेरा पूरा खानदान आता है कि नहीं आता, फिर उन्होंने इस गल की चिंता नहीं रहेगी, क्योंकि समझे तो सिफत तो परमात्मा की है। और गुरु साहब कहते हैं कि जिसनों वाहेगुरु अकाल पुरख ये बख्शिश कर दिंदा कि वह हर वेले परमात्मा की सिफत सलाह करता, वो ही गुण गाँव, कहता तेरा ही है सब कुछ, जिसनों बख्शे सिफत सलाह नानक पातशाह ही पातशाह। 1912-13 की घटना थोड़े नाल सांझी करांगा। सिख एजुकेशनल कॉन्फ्रेंस का जिक्र पढ़िया मैं, सरदार ध्यान सिंह सन पत्थर वाले करके वजदे, बिजनेस से उन्हों का संगमरमर वगैरह स्टोनस का, एजुकेशनल कॉन्फ्रेंस जिस वे हुई तो मीटिंग हुई तो बड़े लोग आएंगे लंगर की सेवा कौन करेगा, वो कह तू लंगर तो गुरु का है सेवा ही करनी है, तो भाई ध्यान सिंह होना ने उठ के अर्ज की थी कि यह सेवा मेरे जिम्मे लाओ, मैं मंगता है सेवा मेरी घोली पा दियो, सेवा दे दी गई। उन्हें अन्न दाना तैयार किया, घर पीसिया, सब कुछ, कोई 10 बंद की रोटी का मसला नहीं, हजारों बंद ने रोटी खानी है, लंगर बनना है, तंबू ला लिया, अपने परिवार सारा लगा, होर भी नौकर चाकर लगे ने, अमीर आदमी है, तनाट पुरश है, तो खुद उसने अलफी पा ली तो जूठे भांडे मांजने की सेवा अपने जिम्मे लै ली। विजिट कर रहे ने डिप्टी कमिश्नर समय का अंग्रेज सी सरदार सुंदर सिंह मजीठिया नाल सन, विजिट कर रहे ने, वेखते वेखते उत्थे भी पहुँच गए, तो वह सरदार सुंदर सिंह ने जिक्र किया, इशारा करके माडे जू मांज रहे से ध्यान सिंह होनी, तो कहन लगे जी ये सेवक ने जेडे लंगर की सेवा कर रहे हैं। हुण उहनू बेचारे नू अंग्रेजी नहीं सी आउंदी, एक वाह पैंदा रहिंदा कि समझ लैंदे कि गल की है, उन्हें हथ जोड़ के अर्ज की, आखण लगा दाणा पानी तो गुरु का है, ये गुरु दियां दातां ने सारियां, गुरु की बख्शिश है, तो मेरे जिम्मे तो सिर्फ आए संगत से जूठे भांडले ये कुछ मैं करने की कोशिश कर रहा कि ताकि शायद मेरी भी अंदर की जूठ उतर जाए, मेरी भी अंदर की जूठ लह जाए, ये बख्शिश उसे दी है। अगह लंघ गए तो एक होर सरदार वो जोड़े झाड़ रहे, असी तो डरते, मैं वेखदा जोड़े झाड़न का भी तमाशा हो रहा गुरुद्वार से, एवं दो उंगलों ने चुकते जुत्ती, कितने जुत्ती को हाथ ना लग जाए, जुत्ती कितने पूरी पूंजनी ना पै जाए, जे तुम एक जुत्ती भी नीयत नाल पूज लो तो कहानी बन सकती है, जे सैकड़े जुत्तियां चुक चुक के सिलसिले कर दो कुछ नहीं बन लगा, क्योंकि अंदरों तो नीयत है भी इस जुत्ती हाथ लावा, पता नहीं कि होएगी। एक मैं कहानी भी पढ़ी सी लिखी हुई किसी वापरी घटना, उस जगह जोड़ा झाड़ के माई हटी, गल्लां तो बहुत ने, तो जिहदा जोड़ा सी आ गया, उन्हें जोड़ा पाया तो उन्हें ध्यान नाल देखिया भी ये तो साढ़े पिंड का चूड़ा है, तो माई ने जाके घर सने कपड़ी इशनान किया। ये एक्चुअल घटना है, वापरी हुई घटना। हम दसो जी वो जोड़े झाड़न का कोई मतलब रह जाता, कोई मतलब नहीं रह जाता। तो सतगुरु सचे दूसरा सिख जोड़े झाड़ रहा है कॉन्फ्रेंस के अंदर, वो भी वड्डा आदमी है, दुनिया भी वड्याई है, वो दसिया जिस वेले तो उन्हें भी हाथ जोड़े आखन लगा इतना इकट्ठ है, इतनी संगत है, गुरु के सिख आए ने, पता नहीं केड़े बख्शे हुए दी चरण धूड़ मैनू मिल जाए तो मेरा भी कम पार हो जाए, मेरी भी जिंदगी बदल जाए। सिख ने तो इस नुकते नाल गुरु घर विच आना है, संगत विच आना है, तो जे वह आंदा ही ये वेखे भी जिहड़ी कड़ी मैं दित्ती सी लगी है कि नहीं गुरुद्वारे, एक था झगड़ा हो गया क्योंकि बैत नित विचरना गुरुद्वार च, नित ड्रामे देख रहा मैं, वो पेड़ करना सी
ਦੀਵਾਰਾਂ ਤੋਂ ਘੜੀਆਂ ਲਾਤੀਆਂ, ਚਾਰ ਘੜੀਆਂ ਉਹਨੇ ਦਿੱਤੀਆਂ ਸੀਗੀਆਂ। ਅੱਧੀ ਰਾਤ ਨੂੰ ਸੈਕਟਰੀ ਦੇ ਘਰ ਫੋਨ ਕੀਤਾ ਵੀ ਮੈਂ ਕੱਲ ਤੋਂ ਗੁਰਦੁਆਰੇ ਆਉਣਾ ਬੰਦ ਕਰ ਦੇਣਾ, ਕੋਈ ਡੋਨੇਸ਼ਨ ਗੁਰਦੁਆਰੇ ਨੂੰ ਨਹੀਂ ਦੇਣੀ, ਤੁਹਾਨੂੰ ਤੇ ਮੇਰੀਆਂ ਘੜੀਆਂ ਲਾਤੀਆਂ ਨੇ। ਕੀ ਬਣੂਗਾ ਕਹਿਣ ਦਾ? ਇੱਥੋਂ ਤੱਕ ਕਿਹਾ ਗਿਆ ਵੀ ਆਹ ਹੱਥ ਅਗਰ ਦੇ ਰਿਹਾ ਤੇ ਦੂਜੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ, ਤੇ ਉੱਥੇ ਦਰਵਾਜ਼ਾ ਇਸ ਗੱਲ ਦਾ। ਆਪਣੇ ਅੰਦਰ ਕੰਘੀ ਮਾਰ ਕੇ ਅਸੀਂ ਵੇਖੀਏ ਕਿ ਅਸੀਂ ਜਿੰਨਾ ਚਿਰ ਇਸ ਸਮਰਪਣ ਦੀ ਦੁਨੀਆਂ ਚ ਪ੍ਰਵੇਸ਼ ਹੀ ਨਹੀਂ ਕਰਦੇ, ਉਹਨਾਂ ਚ ਕਹਾਣੀ ਅੱਗੋਂ ਤੁਰਨੀ ਨਹੀਂ ਸਾਡੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਇਸ ਪੌੜੀ ਵਿੱਚ ਸਾਨੂੰ ਸੁਚੇਤ ਕਰਦੇ ਨੇ, ਕਹਿੰਦੇ ਤੇਰਾ ਹੈ ਕੀ, ਤੇਰਾ ਤਾਂ ਹੈ ਹੀ ਕੁਛ ਨਹੀਂ। ਬਹੁਤਾ ਕਰਮ ਲਿਖਿਆ ਨਾ ਜਾਏ, ਵਟਾ ਦਾਤਾ ਤਿਲ ਨਾ ਤੁਮਾਏ। ਕਹਿੰਦੇ ਨੇ ਕੇਤੇ ਮੰਗ ਹੈ ਜੋਧ ਅਪਾਰ, ਕਹਿੰਦੇ ਨੇ ਐਸੇ ਸੂਰਮੇ ਜਿਨ੍ਹਾਂ ਦੇ ਬਲ ਦਾ ਕੋਈ ਪਾਰਾਵਾਰ ਨਹੀਂ ਹੈ, ਉਹ ਵੀ ਮੰਗਤੇ ਹਨ ਉਸ ਪਰਮਾਤਮਾ ਦੇ ਦਰ ਤੇ। ਕਿਉਂ? ਕਿਉਂਕਿ ਜੋ ਕੁਝ ਬਲ ਮਿਲਿਆ ਉਹ ਵੀ ਉਸੇ ਨੇ ਦਿੱਤਾ, ਜੋ ਅਗਾਂਹ ਬਲ ਪਰਾਕਰਮ ਉਹਨਾਂ ਦੀ ਜ਼ਿੰਦਗੀ ਚ ਰਹਿਣਾ ਉਹ ਵੀ ਉਹਦਾ ਹੀ ਦਿੱਤਾ ਹੋਇਆ। ਜੇ ਬੰਦਾ ਇਹ ਖਿਆਲ ਕਰਨਾ ਜ਼ਰਾ, ਜੇ ਆਪਣਾ ਹੋਵੇ ਤੇ ਅਸੀਂ ਜਾਣ ਦਿੰਦੇ ਹਾਂ ਫਿਰ ਕਿਤੇ, ਆਪਣਾ ਹੋਵੇ ਤੇ ਅਸੀਂ ਇੱਥੋਂ ਜਾਣ ਦਿੰਦੇ ਹਾਂ, ਫਿਰ ਤਾਂ ਅਸੀਂ ਕਦੇ ਮਰੇ ਹੀ ਮਰੀਏ ਹੀ ਨਾ। ਮੌਤ ਸਾਡੇ ਸਿਰਾਣੇ ਤੇ ਆਣ ਤੇ ਖੜੀ ਹੋ ਜਾਏ ਤੇ ਅਸੀਂ ਕਹੀਏ ਨਹੀਂ ਸਾਹ ਲੈਣਾ ਬੰਦ ਕਰਦੇ, ਕਿਵੇਂ ਲੈ ਜਾਏਗੀ ਸਾਨੂੰ ਤੂੰ? ਕਿਉਂਕਿ ਅਸੀਂ ਲੈਂਦੇ ਹਾਂ, ਲੇਕਿਨ ਸਵਾਸ ਤਾਂ ਅਸੀਂ ਲੈ ਹੀ ਨਹੀਂ ਰਹੇ। ਬਹੁਤ ਸਾਰੀਆਂ ਚੀਜ਼ਾਂ ਹਨ ਜ਼ਿੰਦਗੀ ਚ ਜਿਨ੍ਹਾਂ ਚ ਸਾਡਾ ਕੋਈ ਦਖਲ ਨਹੀਂ, ਐਵੇਂ ਸਾਨੂੰ ਭੁਲੇਠਾ ਹੈ ਕਿ ਸਾਡਾ ਦਖਲ ਹੈ, ਇਹ ਸਾਡੇ ਵੱਸ ਵਿੱਚ ਹੈ। ਸੱਚੀ ਮੁੱਚੀ ਜੇ ਸਾਹ ਵੀ ਅਸੀਂ ਆਮੇ ਬੜਾ ਹੱਸਦਾ ਕਈ ਵਾਰੀ, ਵਾਹਿਗੁਰੂ ਦੀ ਲੀਲਾ ਬੜੀ ਅਬਾਰ ਹੈ ਵੀ ਜੇ ਸਵਾਸ ਅਸੀਂ ਲੈਣਾ ਹੋਵੇ ਤੇ ਰਾਤ ਨੂੰ ਸੌ ਜਾਈਏ। ਹੁਣ ਰਾਤ ਨੂੰ ਤੇ ਸਾਨੂੰ ਕਿਸੇ ਕਰਮ ਦਾ ਪਤਾ ਨਹੀਂ ਹੁੰਦਾ, ਕੋਈ ਬੰਦਾ ਦੱਸ ਸਕਦਾ ਕਿ ਮੈਨੂੰ ਪਤਾ ਹੋਵੇਗਾ ਕਿ ਹੁਣ ਸਾਹ ਅੰਦਰ ਖਿੱਚਿਆ ਹੁਣ ਬਾਹਰ ਸੁੱਤਿਆ, ਪਤਾ ਲੱਗਦਾ? ਇਹ ਕਾਦਰ ਦਾ ਕੁਦਰਤ, ਕਾਦਰ ਦੀ ਕੁਦਰਤ ਹੈ, ਆਪਣੇ ਆਪ ਸਾਰਾ ਸਿਲਸਿਲਾ ਚੱਲਦਾ ਰਹਿੰਦਾ। ਜੇ ਆਪ ਲੈਣਾ ਹੋਵੇ ਅਸੀਂ ਸਵੇਰੇ ਸਾਰੇ ਮੁਰਦੇ ਹੀ ਉੱਠ ਗਏ, ਸਾਰੇ ਮੁਰਦੇ ਹੀ ਉੱਠੀਏ। ਇਸ ਇੱਕ ਬਖਸ਼ਿਸ਼ ਦਾ ਵੀ ਅਸੀਂ ਉੱਤਰ ਨਹੀਂ ਦੇ ਸਕਦੇ, ਵੀ ਹੈਵ ਨੋ ਆਨਸਰ, ਸਾਡੇ ਕੋਲ ਕੋਈ ਜਵਾਬ ਨਹੀਂ ਇਸ ਇੱਕ ਰਹਿਮਤ ਦਾ ਕਿ ਅਸੀਂ ਠੋਕ ਕੇ ਤੇ ਇਹਨੇ ਵਿਆਹ ਦਿੱਤਾ, ਵਿਆਹ ਦਿੱਤਾ, ਕਿਆ ਤਮਾਸ਼ਾ। ਕਹਿੰਦੇ ਨੇ ਪੇਤੇ ਮੰਗ ਹੈ ਜੋਧ ਅਪਾਰ, ਫਿਰ ਕਹਿੰਦੇ ਨੇ ਕੇਤਿਆਂ ਗਣਤ ਨਹੀਂ ਵਿਚਾਰ, ਕਹਿੰਦੇ ਗਿਣਤੀ ਨਹੀਂ, ਹਿਸਾਬ ਕਿਤਾਬ ਵੀ ਕੋਈ ਨਾ ਕੋਈ ਵਿਚਾਰ ਨਹੀਂ ਹੈ। ਇਤਨੀ ਬਖਸ਼ਿਸ਼, ਇਤਨੀ ਰਹਿਮਤ ਹੋ ਰਹੀ ਹੈ, ਇਤਨੇ ਮੰਗਤੇ ਹਨ, ਕੋਈ ਗਿਣਤੀ ਹਿਸਾਬ ਨਹੀਂ। ਫਿਰ ਸਾਹਿਬ ਕਹਿੰਦੇ ਨੇ ਕੇਤੇ ਖਪ ਟੁੱਟੇ ਹੈ ਵਿਕਾਰ, ਉਹ ਵੀ ਅਗਣਤ ਨੇ ਜਿਹੜੇ ਕਿ ਵਿਕਾਰਾਂ ਦੇ ਅੰਦਰ ਖਪ ਖਪ ਤੇ ਆਪਣੀ ਜ਼ਿੰਦਗੀ ਨਾਸ ਕਰ ਰਹੇ ਹੈ, ਬਰਬਾਦ ਕਰ ਰਹੇ ਹੈ। ਕੇਤੇ ਖਪ ਟੁੱਟੇ ਹੈ ਵਿਕਾਰ, ਫਿਰ ਕਹਿੰਦੇ ਨੇ ਕੇਤੇ ਲੈ ਲੈ ਮੁਕਰ ਪਾਹੇ, ਕਿਤਨੇ ਲੋਕ ਹਨ ਜਿਹੜੇ ਪਰਮਾਤਮਾ ਦੀਆਂ ਦਾਤਾਂ ਨਿਤ ਲੈਂਦੇ ਸਾਡੇ ਵਰਗੇ, ਤੇ ਇਨਕਾਰ ਕਰੀ ਜਾਂਦੇ ਨੇ, ਨਾ ਹੀ ਕਰੀ ਜਾਂਦੇ ਨੇ, ਕਹਿੰਦੇ ਮੈਨੂੰ ਵਿਆਹ ਨਹੀਂ ਦਿੱਤਾ, ਮੈਨੂੰ ਉਹ ਨਹੀਂ ਦਿੱਤਾ, ਮੈਨੂੰ ਹਮੇਸ਼ਾ। ਦੇਖੋ ਬੰਦੇ ਦੀ ਆਦਤ ਹੈ, ਮੂੰਹ ਵਿੱਚ ਬੱਤੀ ਦੰਦ ਨੇ, ਇੱਕ ਟੁੱਟ ਜਾਏ ਨਾ ਤੇ ਸਾਡੀ ਜ਼ੁਬਾਨ ਬਾਰ ਬਾਰ ਉਸ ਦੰਦ ਦੀ ਖਾਲੀ ਥਾਂ ਤੇ ਲੱਗਦੀ ਹੈ ਜਾ ਕੇ, ਉਹ ਜਿਹੜੇ 31 ਅੰਦਰ ਮੌਜੂਦ ਨੇ ਉਧਰ ਬਿਲਕੁਲ ਧਿਆਨ ਨਹੀਂ ਹੈ। ਇਹ ਨੇਚਰ ਹੈ, ਆਪਣੀ ਨੇਚਰ ਨੂੰ ਰੀਡ ਕਰਨਾ ਕਿ ਹਮੇਸ਼ਾ ਜੋ ਗੱਲ ਨਹੀਂ ਹੈ ਸਾਡਾ ਧਿਆਨ ਉਹਦੇ ਵੱਲ ਜਾਏਗਾ। 36 ਸੂਟ ਘਰ ਵਿੱਚ ਪਏ ਨੇ, ਜਿਹੜਾ 37ਵਾਂ ਬਾਜ਼ਾਰ ਚ ਨਵਾਂ ਲਟਕ ਰਿਹਾ, ਧਿਆਨ ਉਹਦੇ ਵੱਲ ਜਾਏਗਾ ਵੀ ਉਹ ਹੀ ਲੈਣਾ, ਨੇਚਰ ਹੈ। ਔਰ ਧਰਮ ਨੇਚਰ ਨੂੰ ਬਦਲਣ ਦੀ ਗੱਲ ਹੈ, ਨੇਚਰ ਨਹੀਂ ਬਦਲੇਗੀ ਕੋਈ ਧਰਮ ਨਹੀਂ ਸਾਡੇ ਕੋਲ, ਭਾਵੇਂ ਸਿੱਖ ਦਾ ਲੇਬਲ ਲਾ ਲਓ, ਭਾਵੇਂ ਮੁਸਲਮਾਨ ਦਾ ਲੇਬਲ ਲਾ ਲਓ, ਭਾਵੇਂ ਯੋਗੀ ਦਾ, ਕੋਈ ਲੇਬਲ ਲਾ ਲਓ, ਕੋਈ ਫਰਕ ਨਹੀਂ ਪੈਣ ਲੱਗਾ। ਇਹ ਲੇਬਲ ਤੇ ਬਾਹਰ ਦੀ ਬੋਤਲ ਦਾ ਲੇਬਲ ਹੈ, ਅੰਦਰ ਦਾ ਪਦਾਰਥ ਨਹੀਂ ਬਦਲਿਆ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ, ਕਹਿੰਦੇ ਨੇ ਕੇਤੇ ਖਪ ਟੁੱਟੇ ਹੈ ਵੇਤਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਏ, ਕਹਿੰਦੇ ਨੇ ਕਿਤਨੇ ਮੂਰਖ ਨੇ, ਅਗਿਆਨੀ ਨੇ, ਖਾਈ ਜਾਂਦੇ ਪਦਾਰਥ, ਭੋਗੀ ਜਾਂਦੇ ਨੇ ਤੇ ਕਦੇ ਨਾਮ ਹੀ ਨਹੀਂ ਲੈਂਦੇ ਵੀ ਜਿਹਨੇ ਦਿੱਤਾ ਉਹਦਾ ਵੀ ਕਿਤੇ ਜ਼ਿਕਰ ਕਰ ਦਈਏ, ਉਹਦਾ ਵੀ ਕਿਤੇ ਨਾਂ ਲੈ ਲਈਏ, ਉਹਦਾ ਵੀ ਕਿਤੇ ਧੰਨਵਾਦ ਕਰ ਦਈਏ। ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕਹਿੰਦੇ ਨੇ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ, ਕਹਿੰਦੇ ਨੇ ਹੇ ਦਾਤਾਰ ਕਿਤਨੇ ਹਨ ਤੇਰੀ ਕੁਦਰਤ ਵਿੱਚ, ਕਿਸੇ ਨੂੰ ਦੁੱਖ ਆ ਰਿਹਾ, ਕਿਸੇ ਨੂੰ ਸੁੱਖ ਆ ਰਿਹਾ, ਸੈਂਕੜੇ ਕਿਸਮ ਦੀ ਮਾਰ ਪੈ ਰਹੀ ਹੈ। ਕਹਿੰਦੇ ਨੇ ਹੇ ਵਾਹਿਗੁਰੂ ਅਕਾਲ ਪੁਰਖ, ਇਹ ਵੀ ਤੇਰੀ ਦਾਤ ਹੈ, ਇਹ ਵੀ ਤੇਰੇ ਕਾਨੂੰਨ ਵਿੱਚ ਹੈ, ਤੇਰੀ ਰਹਿਮਤ ਵਿੱਚ ਹੈ,
तेरी मर्जी विच है, तेरे बनाए असूल दे मुताबिक है। ये नहीं कि इहदे वास्ते कोई वखरा परमात्मा खलोता होया है। ये गल याद रखनी, वारिश परमात्मा दी, वाहिगुरु अकाल पुरख दी रहमत दा मीह सारे संसार उत्ते पै रहा है, लेकिन सब दे घड़े भरदे दे क्यों? किसी दे पुठे पै ने, किसी दे टेढ़े पै ने, किसी दे धड़े दा घड़े दा थल्ले ही है नहीं, उत्तों पानी पैंदा थल्ले निकल गया। सिर्फ इतनी एक गल, इतनी एक जरूरत, इतनी एक शक्ति, इतनी एक सोच मनुख नूं दित्ती गई है ते उहदे वास्ते गुरु पीर पैगंबर संसार विच रहनुमाई लई भेजे गए ने कि कड़ा सिद्धा करना है। साडा यत्न सिर्फ कड़ा सिद्धा करन दा, बाकी बख्शिश तो हो ही रही है। सूरज रोज चढ़दा है, दरवाजे बंद कर दे कोई रोशनी नहीं। साडा यत्न सिर्फ दरवाजा खोलण तक है, जोर ला के सूरज दी रोशनी नूं असीं अंदर नहीं लियाउणा, उन्हें आपे आ जाना, उसने खुद ही आ जाना। इतना के यतन हाथ विच है, परमात्मा ने इतनी के समझ सोझी मनुख नूं दित्ती है, और उस समझ सोझी नूं ठीक सेध देण लई गुरु पीर पैगंबर भी संसार दे अंदर कल्ले ने। सब दा यतन इतना ही है, कोई संकल्प दे रस्ते उत्ते तोरदा है, कोई समर्पण दे रस्ते उत्ते तोरदा, अंतम लक्ष्य जिहड़ा निशाना जिहड़ा है वह सिर्फ इतना ही है। ते असीं सिर्फ भांडा सीधा करन जोगी गल करनी, और कुछ नहीं करना। ये रहत विच रहना, ये अमृत छकना, इस भै विच संजम विच तुरना, ये सिर्फ इतना अर्थ रखता है कि बर्तन सीधा कर लीए, बख्शिश हो रही है, उहदे वल्लों कोई वितकरा नहीं है, क्योंकि उहदी तां दात चल रही है। तो सतगुरु सच्चे पातशाह सानू समझा रहे ने कि कहतिया दुख भूख सद मार इह पे दात तेरी दातार। और एक गल होर ध्यान विच रखनी, दुख जिहड़ा ना इहनूं असीं श्री गुरु ग्रंथ साहिब की भाषा विच समझण की कोशिश नहीं कीती। गल्लां बहुत ने ते टाइम हुंदा लिमिटेड, इस करके हुण मैं दवा दव पौड़ियां समाप्त करनियां ने, क्योंकि मैं जपजी समाप्त करना है ते फिर फतेह बुलाउणी है तुहानूं। जिन्ना कु मैं कर सकां, जिन्नी कु समझ आउंदी है तुहाडे नाल सांझी करन दा यतन करांगा। मैं जिक्र कर रहा कि सतगुरु कहिंदे ने कि दुख दारू हिम्मत है, दुख लगदा है, एक पंक्ति भी है, दुख लगदा है तां राम पुकारा है। दुख सानू असल विच थोड़ा जिहा जिवें चुंडी वढ के किसे नूं जगाया जांदा ना, दुख साडे अंदर बेदारी पैदा करदा है। इह वी परमात्मा दी रहमत है, इह वी उसने इस कुदरत विच इस नेम बनाया कि बंदे नूं अवेयर करिए थोड़ा जिहा, कुछ मारीए दुख दईए नूं थोड़ा जिहा, ताकि इहनूं चेता आवे अपने असले दा। इसे करके गुरु तेग बहादुर साहिब नूं पुछिया सी ਜੇ ਵਾਹਿਗੁਰੂ ਅਕਾਲ ਪੁਰਖ ਨੇ ਆਪਣੇ ਬੱਚਿਆਂ ਨੂੰ ਇਹ ਸੰਸਾਰ ਦੇ ਸਾਰੇ ਸੁੱਖ ਦੇ ਕੇ ਦੁੱਖ ਕਿਉਂ ਨਾਲ ਲਾਤਾ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸੀ ਭਾਈ ਇਹ ਜਿਹੜਾ ਦੁੱਖ ਹੈ ਨਾ, ਦੁੱਖ ਨਾਲ ਹੀ ਪਰਮਾਤਮਾ ਨੂੰ ਚੇਤੇ ਕਰਨ ਦਾ ਸਾਨੂੰ ਅਵਸਰ ਮਿਲਦਾ। ਸੁੱਖ ਵਿੱਚ ਅਸੀਂ ਪੀ ਲੈਂਦੇ ਤੋਂ ਛੱਡ ਜਾਂਦੇ ਹਾਂ, ਬਦਮਸਤ ਹੋ ਜਾਂਦੇ। ਇੱਕ ਤਾਂ ਹੰਕਾਰ ਨੇ ਅੱਗੇ ਮੱਤ ਮਾਰੀ ਹੁੰਦੀ ਹੈ, ਦੋ ਤੇ ਬੋਤਲ ਚਾੜ ਲੈਂਦੇ ਫਿਰ ਹੋਰ ਖਰਾਬ ਹੋ ਜਾਂਦੇ ਹਾਂ। ਫਿਰ ਕਿ ਨਹੀਂ ਸਿੱਖਾਂ ਜੀ, ਆਦੇ ਸਿੱਖਾਂ ਅਸੀਂ ਕੋਈ ਸਿੱਖੀ ਨਹੀਂ, ਅਸੀਂ ਤਾਂ ਕੁਛ ਕਰ ਹੀ ਨਹੀਂ, ਸਮਰਪਣ ਕਰ ਹੀ ਨਹੀਂ ਸਕਦੇ ਅਸੀਂ ਕੋਈ। ਤੇ ਜਿੰਨਾ ਚਿਰ ਸਮਰਪਣ ਦੀ ਦੁਨੀਆਂ ਵਿੱਚ ਪ੍ਰਵੇਸ਼ ਨਹੀਂ ਕਰਦੇ, ਕਹਾਣੀ ਨਹੀਂ ਬਣਨੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕੇਪਿਆ ਦੁੱਖ ਭੂਖ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣਾ ਹੋਏ। ਇਸ ਜੀਵਨ ਦੇ ਅੰਦਰ ਬੰਦੀ ਹੋਣਾ, ਕੈਦ ਵਿੱਚ 84 ਦੇ ਗੇੜ ਵਿੱਚ ਰਹਿਣਾ, ਇਹਦੀ ਉਹਦੀ ਮਰਜ਼ੀ ਹੈ। ਇਹਦੇ 'ਚੋਂ ਮੁਕਤੀ, ਇਹਦੇ 'ਚੋਂ ਨਿਕਲਣਾ, ਇਹ ਵੀ ਉਹਦੀ ਮਰਜ਼ੀ ਹੈ। ਉਸ ਦੇ ਭਾਣੇ ਵਿੱਚ ਹੀ ਅਸੀਂ ਆਉਂਦੇ ਹਾਂ ਤੇ ਉਹਦੀ ਰਜ਼ਾ ਵਿੱਚ ਹੀ ਅਸੀਂ ਇਹਦੇ ਵਿੱਚੋਂ ਨਿਕਲਦੇ ਹਾਂ। ਬੰਦ ਖਲਾਸੀ ਭਾਣਾ ਹੋਏ, ਹੋਰ ਆਖ ਨਾ ਸਤੈ ਪੋਏ। ਕਹਿੰਦੇ ਕੋਈ ਹੋਰ ਯਤਨ, ਕੋਈ ਹੋਰ ਤਰੀਕਾ, ਪਰਮਾਤਮਾ ਦੀ ਮਰਜ਼ੀ ਤੋਂ ਬਾਹਰ ਕੋਈ ਤਰੀਕਾ? ਕਹਿੰਦੇ ਨੇ ਇਹ ਕੋਈ ਨਹੀਂ ਕਹਿ ਸਕਦਾ। ਜਿਹੜਾ ਕੋਈ ਕਹਿੰਦਾ ਹੈ ਉਹ ਕੋਈ ਵਧੀਆ ਗੱਲ ਨਹੀਂ ਕਰ ਰਿਹਾ। ਹੋਰ ਕਿਸੇ ਦੇ ਹੱਥ ਵਿੱਚ ਕੁਛ ਨਹੀਂ ਹੈ। ਹੋਰ ਆਖ ਨਾ ਸਤੈ ਕੋਏ, ਜੇ ਕੋ ਖਾਇਕ ਖਾਇਦ ਕਹਿੰਦੇ ਨੇ ਮੂਰਖ ਨੂੰ, ਐਸਾ ਮੂਰਖ ਚੀਜ਼ਾਂ ਤੇ ਵਰਤ ਰਿਹਾ ਪਰਮਾਤਮਾ ਦੀਆਂ, ਜੀਵਨ ਵੀ ਪਰਮਾਤਮਾ ਦਾ, ਸਭ ਕੁਝ ਪਰਮਾਤਮਾ ਦਾ, ਤੇ ਮੂਰਖ ਤਾਂ ਆਇਆ ਵੀ ਕਹਿੰਦਾ ਨਹੀਂ ਮੈਂ ਕਰ ਸਕਦਾ, ਇਹ ਮੇਰਾ ਹੀ ਹੈ, ਮੈਂ ਕੁੱਤ ਦਿੱਤਾ, ਉੱਥੇ ਮੇਰੀ ਸਿੱਖੀ ਸੇਵਕੀ ਹੈ। ਕਈ ਧਾਰਮਿਕ ਲੋਕਾਂ ਨੂੰ ਬੜਾ ਪ੍ਰਪੰਚ ਹੈ, ਕਹਿੰਦੇ ਮੈਂ ਮਿਲਦਾ ਰਹੀ ਹਾਂ, ਅਸੀਂ ਜੀ ਇੰਗਲੈਂਡ ਚੱਲੇ ਹਾਂ, ਅਸੀਂ ਕੀ ਉੱਥੇ ਸਾਡੀ ਸਿੱਖੀ ਸੇਵਕੀ ਹੈ? ਕਿਆ ਅਜੀਬ ਤਮਾਸ਼ਾ ਹੈ। ਸਤਿਗੁਰੂ ਕਹਿੰਦੇ ਨੇ ਕਿ ਜੇ ਉਹ ਖਾਇਕ, ਜੇ ਕੋਈ ਮੂਰਖ ਆਖਣ ਪਾਏ, ਆਖਣ ਦਾ ਯਤਨ ਕਰੇ, इस गल नूं कथन विच लियावे कि हां मैं दस सकदा, मैनूं पता है, मेरा हिसाब किताब है। सतगुरु कहिंदे ने ओह जाणे जितियां मूंह खाए, कहिंदे ने ओहनूं जिन्नी मूंह ते मार पैंदी है, जिन्ना तिरस्कार निरादरी धक्के उस मनुख नूं वजदे ने, ये सिर्फ ओही जानदा है। क्योंकि फैसला तो जो ओहदा होना है ते किसे ने तां देखना नहीं, किसे ने तां कोई पता नहीं, लेकिन गुरु नानक दी दृष्टि ते है ना, उहनूं तां पता है। इस करके उह कहिंदे ने तैनूं जिहड़े बंदे इस तरां दीआं गल्लां करदे ने, जिहड़ी मार उहनां नूं पैंदी है, फिर उहनां नूं पता है। ओह जाणे जितियां मूंह खाए, कहिंदे ने असल गल की है, कहिंदे ने आपे जाणे आपे दे। ओह वाहिगुरू अकाल पुरख आप ही सब जीवां दी जुगती नूं जाणदा है, सब कुछ उन्हें पता है, आप ही सब नूं बख्शिशां ते रहमतां दिंदा है। आपे जाने आपे दे, अख है से भेके ही के, कहिंदे ने इह गल जिहड़ी है वी उह आप ही जाणदा है, आप ही सब कुछ बख्शिश करदा है। कहिंदे ने ऐसे लोग भी संसार विच मौजूद ने जिथे बाकी लोगों की, खायक लोगों की, मूर्ख लोगों की, मुकर जाने वाले लोगों की बेअंत गिणती है। क्षमा करना, उथे इस कुदरत दे अंदर उन्हां लोगों का भी शुमार नहीं, वह भी बड़े ने जिहड़े कहिंदे ने भाई वाहिगुरु ही सब कुछ करदा है। अख है सेबे कई के, ये गल भी जेडे लोग कहते ने वह भी व्यंत ने, उन्हों की भी गिणती जी परे तो परे है। अख है सेबे कई के, तो अंत साहब कहते ने जिसनो बख्शे सिफत साला, इसन वाहगुरु अकाल पुरख अपनी सिफत करन की युक्ति दे दिंदा, तो बंदे तू वो सिफत कर। नानक पातशाह ही पातशाह, वह पातशाह का पातशाह, ओदे वर्गा तो है ही कोई ना होर। उ समझ लो भी राजा सगली सृष्ट का हर नाम मन पहला, ओदे मन च वस गया, मन ओदा भिज गया इस गल विच कि सब कुछ परमात्मा दा है, मेरी कोई सिफत नहीं, मेरी कोई वड्याई नहीं, मैं ते है ही कुछ नहीं, ते ओह पातशाह दा पातशाह हो गया। ओदे मालक नाल ओदी सिद्धी सांझ हो गई, ताणी मुकदी ओदे मालक दा रूप ही हो गया, ओदे विच भेद हो गया, क्योंकि उसनूं समझ पै गई कि दातां ओदियां ने, बख्शिश ओदी है, जीवन ओदा है, दुख सुख सब सब ओदे ने, ते ओह इस पासे कदे ध्यान ही नहीं दिंदा। और जदों असीं अमृत छकदे आ ना, ते कहिंदे सिर भेट दित्ता, तन मन धन गुरु दे समर्पण कर दिता, ओहदा अर्थ एहो ही है। इसे करके असीं अमृत नहीं छकते, जहर पीण नूं तैयार हाँ, क्योंकि असीं तां अपना लेबल रखिया उह लाउणा, कहिंदे इह अमृत इह नहीं छक सकदे असीं, क्योंकि इहदे नाल ते सब कुछ खत्म हो जूगा, साडा ते रहिणा ही कुछ नहीं। इस वास्ते भाई मार्ग ते इहो ही है, रस्ता ते सिखी दी कमाई दा इहो ही है, नहीं कर सकदे ते नुकसान साडा है, होर चक्कर पएगा, कर लवांगे ते लाभ भी साडा है। असी करना नहीं चाहते लेकिन लाभ चाहते हैं, इस करके धर्म में सौदेबाजियां ते बिजनेस चलती है, और उस बिजनेस का हशर जो तो सामने है, तो जीवन नहीं बनता, जिंदगी नहीं बनती। सतगुरु सच्चे पातशाह रहमत करन कि असी भी उसकी सिफत में अपने आप को रंग सकी, जो सिफत में रंगे जावे फिर तो कहानी कुछ होर हो जाएगी। सतगुरु सच्चे पातशाह जी रहमत बख्शिश ना होगा, अमृत संचार होना है 2 बजे, उदम करिए, थोड़ा जहा प्रज कर लीए, हिम्मत तो करिए, एक कदम पुटिए तो सही, शायद अगला कदम भी पुटन की हिम्मत पै जाए। सतगुरु पातशाह की बख्शिश से रहमत आते इन्हें अखर ही भुलों तो खिमा मंगता हो फतेह अर्ज करता हाँ। वाहिगुरु जी का खालसा, वाहिगुरु जी की फतेह।